ए जाल तू आप ही बिछाना है, आपे जाल बताएंदा, आपे विच से बाल, से बाल आख देने। ए जड़ा हरा हरा जाले वर्गा का हुंदा ना पानी च तरदा, उसनु आख देने से बाल। ओ हरा हरा का जड़ा तरदा है पानी च, ए मच्छी दी खुराक है वीड जिसनु आख देने। जड़ा का तरदा है पानी च, जिनू मच्छी खांदी है, ओ मच्छी दी खुराक भी तू ही आख। तो भाव है कि मालक के बिना तो कुछ है ही। जिस दृष्टि खुल दी है उन्हें पता लगता है कि हर था मालक है। मेरे भी तो स्वादे भी होरना भी कोई फर्क नहीं, एक कोई जोत है, एक निगाह देखो। पानी आप भी है कि परिवार परमात्मा, इसे करके बाबा ने पूजा गया, मुसलमाना ने भी पूजा, हिंदुआ ने भी पूजा, और दो ही धर्म था हिंदुस्तान, दोहा ने रल के को जा पूजा। क्यों हरियाणा भी को जा गया, मर्दाना का भाई मर्दाना भरा बना के रखा, जिगर नो प्यारा रख, कोई फर्क ना किया, मुसलमान बिल्कुल नहीं, उसको बिना कदम नहीं सुन पकड़े। जो तो दृष्टि बंदे की खुल गई है तो तंग दायरे टूट जाने, जिसनू असि धर्म आख दें, अस आख दें धर्म, दरअसल धर्म की जी डेफिनेशन, धर्म की जी परिभाषा, धर्म से कुल संसार का एक ही है, दो हो ही नहीं सकते, वक्रे हो ही नहीं सकते, क्योंकि धर्म है परमेश्वर को पाने का राह, उसनू आख ही जाता है। धर्म का मतलब है परमेश्वर को पाने का राह, परमेश्वर नू पाउण दा राह ते कोई है प्यार दा राह, और कोई दूसरा राह जिसने प्रेम लगाया, जिसने प्यार दिया, उसे नहीं पाया, उसे भगत नहीं किया, उसे प्यार दा। असी जिस नू धर्म आखदे हां उसे साडे पंथ ने खालसा पंथ, इवें असी दूजे धर्मां नू पंथ आखांगे, पंथ है रहन वर्तन वतीरे का तरीका, साडा संसार च विचरण का तरीका, उसने आखी का पंथ। लेकिन धर्म कुल संसार का एक जो वो दृष्टि खुल गई है ये जो दायरे से टूट जाए, और ये कोई पीर पैगंबर ये ऐलान करे कि मैं मालिक नू पा लिया, तो फिर भी दावा करे कि मैं हिंदू रह गया या मुसलमान रह गया या सिख रह गया या ईसाई रह गया, तो मानो कि उसने पाया नहीं, पाने वाले दिन के हदा टुट जाए। परमेश्वर ना हिंदू है, ना सिख है, ना मुसलमान, ना ही
तू आपे कमल अलिपत है,
अलिप्त
अलिपत है,
अलिपत नहीं कहना अलिप्त,
अलिप्त
हाँ जी,
तू आपे कमल अलिपत है,
अलिप्त कोई गल,
सह हथा विच गुलाल,
सह हथा विच गुलाल, तू आपे कमल अलिप्त, अलिप्त जड़ा लिबड़दा नहीं, अलिप्त निर्लेप जड़ा लिबड़दा नहीं, तू आपे कमल अलिप्त है, प्रभु तू तो इन जान जीव निर्लेप कमल, कमल उगदा है पानी, जड़ा होंदिया ने चिकड़ के, लेकिन चिकड़ चो लिबड़दा नहीं, चिकड़ वाले पानी चो लिबड़दा नहीं, बिल्कुल ਪਾਣੀ ਚ ਰਹਿੰਦਾ ਹੋਇਆ ਪਾਣੀ ਤੋਂ ਵੱਖਰਾ। ਇੱਕ ਪਾਣੀ ਦੀ ਬੂੰਦ ਪਾ ਕੇ ਦੇਖੋ ਕਮਲ ਦੇ ਪੱਤੇ ਤੇ ਸਰਕ ਜਾਏਗੀ ਔਰ ਪੱਤਾ ਗਿੱਲਾ ਨਹੀਂ ਹੋਏਗਾ। ਇਸੇ ਤਰ੍ਹਾਂ ਹੇ ਪਰਮਾਤਮਾ, ਤੂੰ ਕਮਲ ਵਾਂਗੂ ਸਾਰੇ ਜੀਵਾਂ ਦੇ ਵਿੱਚ ਰਹਿੰਦੇ ਪਾ। ਜੀਵ ਤੇ ਅਸੀਂ ਮੈਲੇ ਵੀ ਹੋ ਸਕਦੇ ਹਾਂ, ਸਚਾਈ ਵੀ ਹੋ ਸਕਦੇ ਹਾਂ, ਗੰਦੇ ਕੰਮ ਵੀ ਕਰਦੇ ਹਾਂ, ਪਾਪੀ ਵੀ ਹੋ, ਤੂੰ ਸਭਨਾ ਵਿੱਚ ਵੱਸਦਾ। ਹੁਣ ਜੇ ਤੂੰ ਪਾਪੀ ਦੇ ਵਿੱਚ ਵੱਸਦਾ ਹੈ ਤੇ ਤੂੰ ਗੰਦਾ ਨਹੀਂ ਹੋ ਗਿਆ। ਉਹ ਪਾਪੀ ਤੇ ਗੰਦਾ ਹੈ ਪਰ ਤੂੰ ਗੰਦਾ ਨਹੀਂ ਹੋ ਗਿਆ, ਕਿਉਂਕਿ ਤੂੰ ਤੇ ਕਮਲ ਵਾਂਗੂ। ਤੂੰ ਚੰਗਿਆਂ 'ਚ ਵੀ ਵੱਸਦਾ ਹੈ, ਤੂੰ ਮਾੜਿਆਂ 'ਚ ਵੀ ਵੱਸਦਾ ਹੈ ਪਰ ਤੂੰ ਅਲਿਪਤ ਹੈ। ਸੂਰਜ ਦੀ ਕਿਰਨ ਗੰਦਗੀ ਤੇ ਵੀ ਪੈਂਦੀ ਹੈ, ਫੁੱਲਾਂ ਤੇ ਵੀ ਪੈਂਦੀ ਹੈ, ਚੰਗੀ ਜਗ੍ਹਾ ਤੇ ਵੀ ਪੈਂਦੀ ਹੈ, ਮਾੜੀ ਤੇ ਵੀ ਪੈਂਦੀ ਹੈ। ਹੁਣ ਜੇ ਕਿਰਨ ਗੰਦਗੀ ਤੇ ਪਵੇ ਤੇ ਗੰਦੀ ਨਹੀਂ ਹੋ ਜਾਂਦੀ। ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਬ। ਹੱਥਾਂ ਤੇ ਮੈਨੂੰ ਸੈਂਕੜੇ ਹੱਥ, ਸੈ ਸੈਂਕੜੇ ਨੂੰ ਹੱਥ ਪੰਜਾਬੀ ਬੋਲੀ ਸੀ, ਇਹਨਾਂ ਦੀ ਬੋਲੀ ਸੈ ਸੈ ਇੱਕ ਸੌ ਨੂੰ ਆਖਦੇ ਸੈ ਹੱਥ। ਤੁਹਾਨੂੰ ਖਿਆਲ ਗਏ ਇੰਡੀਆ 'ਚ ਜਦੋਂ ਡੂੰਘਾਈ ਮਾਪਣੀ ਹੋਵੇਗੀ ਤੇ ਉਹ ਹੱਥਾਂ ਦਾ ਹਿਸਾਬ ਰੱਖੇ, ਕਿੰਨੇ ਹੱਥ ਡੂੰਘਾ ਬਾਈ, ਕਿੰਨੇ ਹੱਥ ਡੂੰਘਾ। ਸੈ ਹੱਥ ਡੂੰਘਾ ਦੀ ਗੱਲ ਹੋ ਰਹੀ ਹੈ, ਸੈਂਕੜੇ ਹੱਥ ਡੂੰਘੇ, ਸੈਂਕੜੇ ਹੱਥ ਡੂੰਘੇ ਪਾਣੀ ਚ ਤੂੰ ਗੁਲਾਲ, ਸੈਂਕੜੇ ਹੱਥ ਡੂੰਘਾ ਪਾਣੀ ਉਹਦੇ ਵਿੱਚ ਖਿੜਿਆ ਗੁਲਾਲ। ਗੁਲਾਲ ਲਾਲ ਰੰਗ ਦਾ ਫੁੱਲ, ਗੁਲਾਲ ਲਫ਼ਜ਼ ਆਇਆ ਗੁੱਲ ਤੋਂ, ਗੁੱਲ ਕਹਿੰਦੇ ਨੇ ਫੁੱਲ ਨੂੰ ਉਰਦੂ ਦਾ, ਫਾਰਸੀ ਦਾ ਲਫ਼ਜ਼ ਗੁੱਲ। ਹਾਂ, ਅੱਖ ਦੀ ਪਲਕ ਇੱਕ ਵਾਰੀ ਚਮਕਦੀ ਹੈ ਨਾ, ਐ ਚਮਕ ਕੇ ਫਿਰ ਉਹ ਤਾਂ ਚਲੇ ਜਾਂਦੀ ਹੈ। ਇਤਨਾ ਕੁ ਸਮਾਂ ਇਹਨੂੰ ਆਖੀਦਾ ਪਲਕ। ਇੱਕ ਪਲਕ ਜਿਤਨੇ ਸਮੇਂ ਚ ਜਿਸ ਤੇ ਤੇਰੀ ਦ੍ਰਿਸ਼ਟੀ ਮੇਰ ਦੀ ਹੋ ਜਾਏ, ਜਿਸ ਤੇ ਤੇਰੀ ਮੇਰ ਵਸ ਜਾਏ, ਕਹਿੰਦੇ ਨੇ ਉਹ ਮੁਕਤੀ ਪਾ ਲੈਂਦਾ। ਤੂੰ ਆਪੇ ਮੁਕਤ ਕਰਾਏਂਦਾ ਜੇ ਤੇਰਾ ਜੀ ਆਵੇ ਕਿਸੇ ਤੇ, ਉਸਨੂੰ ਤੂੰ ਮੁਕਤ ਕਰ ਦੇਣਾ। ਕਿਤਨੇ ਕੁ ਸਮੇਂ ਚ ਇੱਕ ਨਿਮਕ ਘੜੀ ਕਰ ਖਿਆ, ਇੱਕ ਪਲਕ ਜਿਤਨੇ ਸਮੇਂ ਜਿਤਨੀ ਤੇਰੀ ਮੇਰ ਦੀ ਦ੍ਰਿਸ਼ਟੀ ਤੇ ਉਹ ਮੁਕਤ ਹੋ ਜਾਏਗਾ। ਉਸ ਮਾਲਕ ਦੀ ਮੇਰ ਤੋਂ ਬਿਨਾਂ ਛੁਟਕਾਰਾ ਨਹੀਂ, ਉਸ ਤੋਂ ਬਿਨਾਂ ਮੁਕਤੀ ਨਹੀਂ। ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਆਪ ਹਿੰਮਤ ਕਰਕੇ ਆਪ ਭਗਤੀ ਕਰਕੇ ਪਾ ਲਾਂਗੇ, ਕਈ ਜਨਮ ਭਗਤੀਆਂ ਕਰ ਲਵੇ ਬੰਦਾ, ਜੇ ਉਸਦੀ ਮੇਰ ਦ੍ਰਿਸ਼ਟੀ ਨਾ ਹੋਵੇ ਤੇ ਮੁਕਤੀ ਕੋਈ।
ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ।
ਹਰੀ ਤੁਧੋਂ ਬਾਹਰ ਕਿਛ ਨਹੀਂ, ਐ ਹਰੀ ਹੇ ਈਸ਼ਵਰ, ਤੇ ਤੋਂ ਬਾਹਰ, ਤੇਰੇ ਪਿਆਰ ਤੋਂ ਬਾਹਰ, ਤੇਰੀ ਮੇਹਰ ਤੋਂ ਬਾਹਰ ਤੇ ਸਾਡੇ ਲਈ ਕੁਛ ਵੀ ਨਹੀਂ। ਤੇਰੀ ਮੇਹਰ ਤੋਂ ਬਗੈਰ ਤੇ ਅਸੀਂ ਕੱਖ ਨਹੀਂ, ਤੇਰੀ ਨਿਗਾਹ ਤੋਂ ਬਾਹਰ ਜਾ ਕੇ ਤੇ ਅਸੀਂ ਕੁਛ ਹਾਸਲ ਨਹੀਂ ਕਰ ਸਕਦੇ, ਕੁਛ ਪਾ ਨਹੀਂ ਸਕਦੇ। ਤੇਰੀ ਮੇਹਰ ਦੀ ਦ੍ਰਿਸ਼ਟੀ ਤੋਂ ਬਾਹਰ ਤੇ ਅਸੀਂ ਕੱਖ ਹਾਂ। ਹਰੀ ਤੁਧੋਂ ਬਾਹਰ ਕਿਛ ਨਹੀਂ, ਗੁਰੂ ਸ਼ਬਦੀ ਵੇਖ ਨਿਹਾਲ। ਗੁਰੂ ਦੇ ਸ਼ਬਦ ਦੁਆਰਾ ਤੇਰੇ ਦਰਸ਼ਨ ਹੁੰਦੇ ਨੇ ਤੇ ਵੇਖ ਕੇ ਨਿਹਾਲ ਹੋ ਜਾਏਗਾ। ਤੋ ਪਰਮਾਤਮਾ ਦਾ ਅਨੁਭਵ ਹੁੰਦਾ ਹੈ ਗੁਰੂ ਦੇ ਸ਼ਬਦ ਦੁਆਰਾ, ਤੇ ਜਿਸ ਨੂੰ ਅਨੁਭਵ ਹੁੰਦਾ ਹੈ ਕਹਿੰਦੇ ਨੇ ਉਹ ਨਿਹਾਲ ਹੋ ਜਾਂਦਾ ਹੈ। ਨਿਹਾਲ ਹੋ ਜਾਣਾ ਤੋਂ ਭਾਵ ਫਿਰ ਉਸਦੇ ਵਿੱਚ ਕੋਈ ਹੋਰ ਇੱਛਾ ਤਮੰਨਾ ਕੋਈ ਬਾਕੀ ਨਹੀਂ ਹੁੰਦਾ, ਉਹ ਤੇ ਤ੍ਰਿਪਤ ਹੋ ਜਾਂਦਾ ਹੈ, ਪੜ ਜਾਂਦਾ ਹੈ। ਉਹਨਾ ਸੱਖਣਾ ਭਾਂਡਾ ਜਦੋਂ ਪੜ ਜਾਵੇ ਨਾ, ਫਿਰ ਹੋਰ ਕੁਛ ਪੈਂਦਾ ਨਹੀਂ, ਫਿਰ ਤੇ ਬਾਹਰ ਹੀ ਦੁੱਲਦਾ ਹੈ। ਐਨ ਇਵੇਂ ਉਸਦੀ ਹਾਲਤ ਹੈ ਭਗਤ ਦੀ, ਜਿਹੜਾ ਇੱਕ ਵਾਰੀ ਉਸਨੂੰ ਅਨੁਭਵ ਕਰ ਲਵੇ ਉਹ ਭਾਂਡਾ ਵੀ ਭਰ ਜਾਂਦਾ, ਫਿਰ ਉਹਦੇ ਵਿੱਚ ਹੋਰ ਕੁਛ ਮਾਉਂਦਾ ਨਹੀਂ, ਫਿਰ ਉਹ ਜਨਮਾਂ ਜਨਮਾਂਤਰਾਂ ਲਈ ਤ੍ਰਿਪਤ ਹੋ ਗਿਆ, ਫਿਰ ਉਹ ਸਦਾ ਲਈ ਤ੍ਰਿਪਤ ਹੋ ਗਿਆ।
ਲੋਕ ਮਹਿਲਾ ਤੀਜਾ, ਹੁਕਮ ਨਾ ਜਾਣੇ ਬਹੁਤਾ ਰੋਵੇ।
ਇਹ ਸ੍ਰੀ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਹੁਕਮ ਨਾ ਜਾਣੇ ਬਹੁਤਾ ਰੋਵੇ। ਮਨੁੱਖ ਦੀ ਹਾਲਤ ਕੀ ਹੈ, ਇਹਨੇ ਨੇ ਕਿ ਉਸ ਪਰਮੇਸ਼ਰ ਦੇ ਹੁਕਮ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦਾ। ਬਹੁਤਾ ਰੋਵੇ, ਬੜੀ ਤਕਲੀਫ ਮੰਨਦਾ, ਬੜਾ ਰੋਦਨ ਕਰਦਾ, ਬੜਾ ਤੰਗ ਹੁੰਦਾ, ਬੜਾ ਵਿਲਾਪ ਕਰਦਾ। ਥੋੜੀ ਜਿਹੀ ਤਕਲੀਫ ਆ ਬਣੇ, ਪੀੜ ਆ ਬਣੇ, ਐਸਾ ਖਿਆਲ ਨਹੀਂ ਕਰਦਾ ਕਿ ਮਾਲਕ ਦੀ ਰਜ਼ਾ ਐਸੀ ਸੀ। ਕਹਿੰਦੇ ਨੇ ਬਹੁਤੀ ਤਕਲੀਫ ਮੰਨਦਾ, ਬਹੁਤਾ ਰੋਗ ਹੈ, ਬੜੇ ਗਿਲੇ ਗੁਜ਼ਾਰੇ ਕਰਦਾ, ਬੜਾ ਕੁਛ ਆਖਦਾ, ਹੇ ਪਰਮਾਤਮਾ ਮੇਰੇ ਨਾਲ ਕੀ ਅਨਿਆ ਕੀਤਾ, ਮੈਂ ਕੀ ਮਾਂ ਮਾਰੇ ਸੀ ਤੇਰੇ, ਮੈਂ ਕੀ ਵਿਗਾੜਿਆ ਸੀ। ਤਾਂ ਬੜਾ ਹੀ ਦੁੱਖ ਮੰਨਦਾ ਹੈ, ਬੜਾ ਰੋਸ ਪ੍ਰਗਟ ਕਰਦਾ ਹੈ, ਲੇਕਿਨ ਇਹ ਭੁੱਲ ਜਾਂਦਾ ਹੈ ਕਿ ਜਿਸ ਮਾਲਕ ਦੇ ਹੱਥੋਂ ਅਨੇਕਾਂ ਮਿੱਠੇ ਫਲ ਖਾਧੇ, ਅਨੇਕਾਂ ਸੁੱਖ ਵੀ ਉਸ ਮਾਲਕ ਦੇ ਹੱਥੋਂ ਲਏ ਨੇ, ਉਹ ਸਾਰੇ ਸੁੱਖ ਭੁੱਲ ਜਾਂਦੇ, ਉਹ ਸਾਰੇ ਮਿੱਠੇ ਫਲ ਭੁੱਲ ਜਾਂਦੇ। ਇੱਕ ਕੌੜਾ ਫਲ ਆ ਗਿਆ ਕਿਤੇ, ਉਹ ਯਾਦ ਰਹਿ ਜਾਂਦਾ, ਉਹ ਸਦਾ ਲਈ ਯਾਦ ਰਹਿ ਜਾਂਦਾ, ਔਰ ਉਹਦੇ ਗਿਲੇ ਸਦਾ ਹੁੰਦੇ ਰਹਿੰਦੇ। ਅਨੇਕਾਂ ਭਲਾਈਆਂ ਹੋਈਆਂ, ਅਨੇਕਾਂ ਰਹਿਮਤਾਂ ਮਾਲਕ ਦੀਆਂ, ਉਹ ਸਭ ਵਿਸਰ ਜਾਂਦੀਆਂ, ਸਭ ਭੁੱਲ ਜਾਂਦੀਆਂ। ਹੁਕਮ ਨਾ ਜਾਣੇ ਬਹੁਤਾ ਰੋਗ ਹੈ।
ਅੰਦਰ ਧੋਖਾ ਨੀਂਦ ਨਾ ਸੋਵੇ।
ਅੰਦਰ ਧੋਖਾ ਨੀਂਦ ਨਾ ਸੋਵੇ। ਧੋਖਾ ਆਖਦੇ ਨੇ ਦੁੱਖ ਦੁਖੀ ਚਿੰਤਾ, ਚਿੰਤਾ ਧੋਖਾ ਚਿੰਤਾ। ਅੰਦਰ ਹਮੇਸ਼ਾ ਹਿਰਦੇ ਘਰ ਵਿੱਚ ਹਮੇਸ਼ਾ ਦੁੱਖ ਦੁਖੀ ਚਿੰਤਾ ਲੱਗੀ ਰਹਿੰਦੀ ਹੈ, ਖਬਰਾਂ ਕੀ ਹੋਏਗਾ, ਹੁਣ ਕੀ ਬਣੇਗਾ, ਹੁਣ ਕੀ ਹਾਲ ਹੋਵੇਗਾ। ਅੰਦਰ ਧੋਖਾ ਔਰ ਚਿੰਤਾ ਐਸੀ ਬਣਦੀ ਹੈ ਕਿ ਬਿਸਤਰ ਵੀ ਫਿਰ ਸੂਣਾ ਹੀ ਜਾਪਦਾ ਹੈ, ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਕਿੰਨਾ ਨਰਮ ਗਦੇਲਾ ਹੋਵੇ, ਅੰਦਰ ਹੋਵੇ ਚਿੰਤਾ, ਕਿੱਥੇ ਨੀਂਦ ਪੈਂਦੀ ਹੈ। ਫਿਰ ਕਹਿੰਦੇ ਨੇ ਨੀਂਦ ਨਾ ਸੋਵੇ, ਨੀਂਦ ਆਉਂਦੀ ਨਹੀਂ, ਨੇੜੀ ਨਹੀਂ ਆਉਂਦੀ। ਆ ਦੇਖਿਆ ਨਾ ਧਨਵਾਨ ਮਹਿਲਾਂ ਵਿੱਚ ਵਸਦਾ, ਉਹ ਵੇਖਦਾ ਇੱਕ ਭਿਖਾਰੀ ਨੂੰ, ਬੜੀ ਕੜੀ ਧੁੱਪ ਪੈ ਰਹੀ ਹੈ, ਪੇਵਮੈਂਟ ਤੇ ਪਿਆ ਹੈ ਬਾਹਰ, ਔਰ ਕੂਕ ਸੁੱਤਾ ਪਿਆ। ਆਖਦਾ ਹੈ ਹੱਦ ਹੋ ਗਈ, ਇੰਨੀ ਗਰਮੀ, ਇੰਨੀ ਤਪਸ਼, ਮਜ਼ੇ ਨਾਲ ਸੁੱਤਾ ਹੈ ਔਰ ਕਰਾੜੇ ਮਾਰ ਰਿਹਾ। ਮੈਂ ਇਤਨੇ ਨਰਮ ਗਦੇਲੇ ਵਿਛਾ ਰੱਖੇ ਨੇ ਘਰ ਵਿੱਚ, ਇਤਨਾ ਆਰਾਮ ਕਰ ਰੱਖਿਆ, ਇਤਨੇ ਨਰਮ ਬਿਸਤਰੇ ਨੇ, ਰਜਾਈਆਂ ਤੁਲਾਈਆਂ ਸਰਾਣੇ ਇਤਨੇ ਨਰਮ, ਫਿਰ ਨੀਂਦ ਨਹੀਂ ਪੈਂਦੀ। ਔਰ ਸੋਚਦਾ ਹੈ ਕਿ ਸ਼ਾਇਦ ਸਭ ਕੁਝ ਤਿਆਗ ਦੇਣ ਦੇ ਵਿੱਚ ਹੀ ਸੁੱਖ ਹੈ। ਔਰ ਉਹ ਪੇਮੈਂਟ ਤੇ ਪਿਆ ਗਰੀਬ ਜਦੋਂ ਦਿਨੇ ਤੁਰਦਾ ਹੈ ਨਾ, ਤੇ ਨਿਕਲਦਾ ਅਮੀਰ ਕਾਰਾਂ ਚ, ਤੇ ਉਹ ਵੇਖਦਾ ਹਾਏ ਸੁੱਖ ਤੇ ਰੋਲਸ ਰੋਇਸ ਚ, ਇਹਨਾਂ ਮਰਸੀਡੀਜ਼ ਕਾਰਾਂ ਚ, ਕਿੱਡੇ ਕਿੱਡੇ ਮਕਾਨ ਨੇ, ਖੋਰਾ ਕਿੰਨਾ ਸੁੱਖ ਮਾਣਦਾ ਹੈ। ਉਹਨੂੰ ਪਤਾ ਨਹੀਂ ਕਿ ਇਹ ਰਾਤ ਨੂੰ ਸੌਂਦਾ ਨਹੀਂ, ਭੁੱਖ ਲੱਗਦੀ ਨਹੀਂ, ਭੁੱਖ ਲੱਗਣ ਲਈ ਗੋਲੀਆਂ ਖਾਣੀਆਂ ਪੈਂਦੀਆਂ ਨੇ, ਰਾਤ ਨੂੰ ਸੌਣ ਲਈ ਗੋਲੀਆਂ ਖਾਣੀਆਂ ਪੈਂਦੀਆਂ ਨੇ, ਚੈਨ ਕਿਤੇ ਪੈਂਦੀ ਨਹੀਂ, ਕਿਵੇਂ ਨਾ ਕਿਵੇਂ ਗੋਲੀਆਂ ਦੇ ਸਹਾਰੇ ਤੁਰੀ ਜਾ ਰਿਹਾ, ਇਹ ਉਸਨੂੰ ਪਤਾ ਨਹੀਂ। ਤੋ ਹਰ ਇੱਕ ਨੂੰ ਦੂਸਰੇ ਭਾਂਡੇ ਵਿੱਚ ਸੁੱਖ ਦਿਸ ਰਿਹਾ ਹੈ, ਆਪਣੇ ਵਿੱਚ ਦੁੱਖ ਹੀ ਦਿਸ ਰਿਹਾ। ਗਰੀਬ ਕਹਿੰਦਾ ਉਹ ਮਹਿਲਾਂ ਵਿੱਚ ਵੱਸਦਾ ਸੁਖੀ ਹੈ, ਉਹ ਮਹਿਲੀਆ ਕਹਿੰਦਾ ਕਿ ਗਰੀਬ ਸੁਖੀ ਹੈ, ਪਿੰਡਾਂ ਚ ਵੱਸਦਾ ਕਹਿੰਦਾ ਉਹ ਸ਼ਹਿਰੀਆ ਸੁਖੀ ਹੈ, ਸ਼ਹਿਰੀਆ ਕਹਿੰਦਾ ਉਹ ਪਿੰਡਾ ਪੇਂਡੂ ਸੁਖੀ ਹੈ। ਹਰ ਕਿਸੇ ਨੂੰ ਸੁੱਖ ਦੂਸਰੇ ਪਾਸੇ ਦਿਸਦਾ ਹੈ, ਲੇਕਿਨ ਸੁੱਖ ਦੁੱਖ ਤੇ ਸਾਰੇ ਸੰਸਾਰ ਲਈ ਹੈ। ਸੁੱਖ ਦੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ, ਇਹ ਪ੍ਰਭੂ ਦੋ ਦਰ ਤੋਂ ਮਿਲੇ ਸੁਖ ਤੇ ਦੁੱਖ ਦੋ ਕੱਪੜੇ ਨੇ, ਹਰ ਇੱਕ ਨੂੰ ਪਹਿਨੇ ਪੈਂਦੇ ਨੇ। ਅਮੀਰ ਨੂੰ ਵੀ ਜਿੱਥੇ ਸੁੱਖ ਆਉਂਦਾ ਦੁੱਖ ਵੀ ਆਉਂਦਾ, ਇਸੇ ਤਰ੍ਹਾਂ ਗਰੀਬ ਲਈ ਜਿੱਥੇ ਦੁੱਖ ਨੇ ਉੱਥੇ ਸੁੱਖ ਵੀ ਆਉਂਦਾ। ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ, ਨਾਨਕ ਚੱਖਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ। ਕਹਿੰਦੇ ਨੇ ਇਹ ਤੇ ਚੱਖਣਾ ਚੱਖਣ ਹੈ, ਜੇ ਕੋਈ ਆਖੇ ਕਿ ਜ਼ਿੰਦਗੀ ਚ ਸੁੱਖ ਹੀ ਸੁੱਖ ਹੋਣ, ਕਦੇ ਦੁੱਖ ਆਵੇ ਨਾ। ਨਾਨਕ ਚੱਖਣਾ ਚੱਖਣ ਚੱਖਣਾ ਸੁੱਖ ਛੱਡ, ਦੁੱਖ ਛੱਡ ਮੰਗੀਏ ਸੁੱਖ, ਦੁੱਖ ਨੂੰ ਛੱਡ ਕੇ ਬੰਦਾ ਕਵੇ ਸੁੱਖ ਆ ਜਾਏ। ਸੁੱਖ ਦੁੱਖ ਦੋਏ ਦਰ ਕੱਪੜੇ, ਤੇ ਪ੍ਰਭੂ ਦੇ ਦਰ ਤੋਂ ਮਿਲੇ ਕੱਪੜੇ ਨੇ ਪਹਿਨਣੇ ਪੈਣਗੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਉਹ ਕੱਪੜੇ ਪਾਉਣੇ ਪੈਣਗੇ ਜੋ ਮਿਲੇ। ਹਾਂਜੀ,
ਜੇ ਤਨ ਖਸਮੈ ਚੱਲੇ ਰਜਾਈ,
ਫਿਰ ਪੜ੍ਹਨਾ ਬੇਟੇ।
ਜੇ ਤਨ ਖਸਮੈ ਚੱਲੇ ਰਜਾਈ,
ਜੇ ਤਨ ਖਸਮੈ ਚੱਲੇ ਰਜਾਈ, ਇਸ ਨੂੰ ਰਜਾਈ ਨਾ ਕਹਿਣਾ, ਰਜਾਈ ਰਜ਼ਾ ਵਿੱਚ। ਜੇ ਤਨ ਖਸਮੈ ਚੱਲੇ ਰਜਾਈ, ਤਨ ਆਖਦੇ ਨੇ ਜੀਵ ਇਸਤਰੀ ਨੂੰ। ਜੇ ਜੀਵ ਇਸਤਰੀ, ਜੇ ਤਨ ਖਸਮੈ ਚੱਲੇ ਰਜਾਈ, ਜੇ ਇਹ ਜੀਵਾਤਮਾ ਖਸਮ ਦੀ ਰਜ਼ਾ ਵਿੱਚ ਤੁਰੇ, ਜੇ ਇਹ ਜੀਵ ਪਰਮੇਸ਼ਰ ਦੀ ਰਜ਼ਾ ਵਿੱਚ ਤੁਰੇ, ਜੇ ਧਨ, ਧਨ ਕਹਿੰਦੇ ਨੇ ਔਰਤ ਨੂੰ, ਇਸਤਰੀ ਨੂੰ, ਜੀਵ ਇਸਤਰੀ, ਜੇ ਤਨ, ਔਰ ਇਹ ਖਿਆਲ ਕਰ ਲੈਣਾ ਹੈ ਲਫ਼ਜ਼, ਤਨ ਦਾ ਮਤਲਬ ਦੌਲਤ ਵੀ ਹੁੰਦਾ ਹੈ, ਇਹ ਤਨ ਹੈ ਔਰਤ ਇਸਤਰੀ। ਤੋ ਅਸੀਂ ਸਾਰੇ ਜੀਵ ਉਸ ਮਾਲਕ ਦੀਆਂ ਇਸਤਰੀਆਂ, ਚਾਹੇ ਮਰਦ ਚਾਹੇ ਔਰਤ, ਅਸੀਂ ਸਾਰੇ ਉਸ ਦੀਆਂ ਇਸਤਰੀਆਂ ਵਾਂ। ਤੋ ਸਾਡੇ ਲਈ, ਸਾਰਿਆਂ ਲਈ ਵਰਤਿਆ ਗਿਆ, ਜੇ ਤਨ ਖਸਮੈ ਚੱਲੈ ਰਜਾਈ, ਜੇ ਜੀਵ ਉਸ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਤੁਰੇ, ਹਾਂਜੀ, ਫਿਰ ਕੀ ਹੋਏਗਾ?
ਦਰ ਘਰ ਸੋਭਾ ਮਹਿਲ ਬੁਲਾਈ,
ਦਰ ਘਰ ਸੋਭਾ ਮਹਿਲ ਬੁਲਾਈ, ਐਸੀ ਜੀਵ ਇਸਤਰੀ ਨੂੰ ਪ੍ਰਭੂ ਦੇ ਦਰ ਘਰ ਤੋਂ ਸੋਭਾ ਮਿਲੇਗੀ, ਆਦਰ ਮਿਲੇਗਾ, ਮਾਨ ਸਨਮਾਨ ਮਿਲੇਗਾ। ਔਰ ਮਹਿਲ ਬੁਲਾਈ, ਪ੍ਰਭੂ ਆਪਣੇ ਦਰ ਤੇ ਉਸਨੂੰ ਵੈਲਕਮ ਕਰੇਗਾ, ਸਵੀਕਾਰ ਕਰੇਗਾ, ਬੁਲਾਵੇਗਾ, ਪਾਵ ਵੈਲਕਮ ਕਰੇਗਾ, ਸਵੀਕਾਰ ਕਰੇਗਾ, ਆਓ ਭਗਤ ਕਰੇਗਾ ਕਿ ਇਹ ਜੀਵ ਜੀ ਆਇਆ ਨੂੰ ਤੂੰ ਆ। ਹਾਂਜੀ,
ਨਾਨਕ ਕਰਮੀ ਇਹ ਮਤ ਪਾਈ,
ਨਾਨਕ ਕਰਮੀ ਇਹ ਮਤ ਪਾਈ, ਕਹਿੰਦੇ ਨੇ ਨਾਨਕ ਪਾਤਸ਼ਾਹ, ਕਰਮੀ ਇਹ ਮਤ ਪਾਈ, ਜੇ ਚੰਗੇ ਕਰਮ ਹੋ, ਜੇ ਪਿਛਲੇ ਸੰਸਕਾਰ ਭਲੇ ਹੋਣ, ਜੇ ਚੰਗੇ ਕਰਮ ਮਨੁੱਖ ਦੇ ਪਿੱਛੇ ਕੀਤੇ ਹੋਣ, ਤੇ ਭਲੀ ਮਤ ਵਿਰਸੇ ਵਿੱਚ ਆਉਂਦੀ ਏ, ਫਿਰ ਇਹ ਭਲੀ ਮਤ ਅੰਦਰ ਜਾਗਦੀ ਏ। ਕਿਹੜੀ ਭਲੀ ਮਤ? ਕਿ ਮੈਂ ਪਰਮੇਸ਼ਰ ਨੂੰ ਜਪਾਂ, ਉਸਦੀ ਰਜ਼ਾ ਮੰਨਾਂ, ਤੇ ਉਹਦੇ ਮਹਿਲ ਚ ਸੋਭਾ ਪਾਵਾਂ, ਇਹ ਮਤ ਫੇਰ ਆਉਂਦੀ ਏ। ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਇਸ ਤਰ੍ਹਾਂ ਗੁਰੂ ਦੀ ਕਿਰਪਾ ਦੁਆਰਾ, ਪ੍ਰਸਾਦ ਆਖਦੇ ਨੇ ਕਿਰਪਾ, ਇਸ ਨੂੰ ਪ੍ਰਸ਼ਾਦ ਨਹੀਂ ਆਖਣਾ, ਪ੍ਰਸ਼ਾਦ ਖਾਣ ਵਾਲਾ ਹੁੰਦਾ, ਇਹ ਪ੍ਰਸਾਦ, ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ, ਇਸ ਨੂੰ ਪ੍ਰਸਾਦੀ ਵੀ ਨਾ ਆਖਣਾ, ਪ੍ਰਸਾਦੀ, ਕਿਰਪਾ ਦੁਆਰਾ, ਗੁਰ ਪ੍ਰਸਾਦੀ ਸੱਚ ਸਮਾਈ। ਇਸ ਤਰ੍ਹਾਂ ਭਾਈ, ਗੁਰੂ ਦੀ ਕਿਰਪਾ ਦੁਆਰਾ ਸੱਚ ਆਖਦੇ ਨੇ ਪਰਮਾਤਮਾ ਨੂੰ। ਸੱਚ ਦੋਵਾਂ ਲਈ ਆਉਂਦਾ ਹੈ, ਚਾਹੇ ਪਰਮਾਤਮਾ ਲਈ, ਚਾਹੇ ਪਰਮਾਤਮਾ ਦੇ ਨਾਮ ਲਈ। ਗੁਰਬਾਣੀ ਚ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਜਿੱਥੇ ਲਫ਼ਜ਼ ਸੱਚ ਆਵੇ, ਚਾਹੇ ਉਹ ਈਸ਼ਵਰ ਲਈ ਹੈ, ਚਾਹੇ ਨਾਮ ਬਾਣੀ ਲਈ ਹੈ। ਹੁਣ ਕਿਹੜਾ ਅਰਥ ਕਿੱਥੇ ਆਵੇ, ਇਹ ਤੁਕ ਤੇ ਸੋਚਣ ਤੇ, ਵਿਚਾਰ ਤੇ ਲੱਭ ਲਈਦਾ ਹੈ ਕਿ ਇੱਥੇ ਟੁਕਦਾ ਹੈ ਪਰਮੇਸ਼ਰ ਜਾਂ ਬਾਣੀ। ਤੋ ਇਹ ਚੇਤੇ ਰੱਖਣਾ, ਜਿੱਥੇ ਲਫ਼ਜ਼ ਸੱਚ ਆਵੇ, ਜਾਂ ਉਹ ਪਰਮੇਸ਼ਰ ਲਈ ਹੈ ਤੇ ਜਾਂ ਉਹ ਨਾਮ ਬਾਣੀ ਲਈ ਹੈ।
ਤੇ ਸਮਾਈ ਦਾ ਇੱਕੋ ਹੀ ਅਰਥ ਹੁੰਦਾ ਇਹ ਵੀ ਚੇਤੇ ਰੱਖਣਾ। ਸਮਾਈ ਸੁਰਤ ਜੋੜ ਲੈਣੀ, ਸੁਰਤ ਜੋੜ ਲੈਣੀ, ਸਮਾਈ ਦਾ ਅਰਥ ਚੇਤੇ ਰੱਖਣਾ, ਸਮਾਈ ਸੁਰਤ ਜੋੜ ਲੈਣੀ। ਤੂੰ ਕਹਿੰਦੇ ਨੇ ਗੁਰਪ੍ਰਸਾਦੀ ਸੱਚ ਸਮਾਈ, ਤੂੰ ਗੁਰੂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਨਾਲ ਸੁਰਤ ਜੋੜ ਲਵੀਂ, ਇਹ ਅਰਥ ਹੈ। ਸੱਚ ਸਮਾਈ, ਸੱਚ ਆਖਿਆ ਸੀ ਪਰਮੇਸ਼ਰ ਨੂੰ, ਸਮਾਈ ਸੁਰਤ ਜੋੜ ਲੈਣੀ, ਤੂੰ ਪਰਮੇਸ਼ਰ ਨਾਲ ਸੁਰਤ ਜੋੜ ਲਵੀਂ, ਕਿਸ ਤਰ੍ਹਾਂ? ਗੁਰਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ। ਤੋ ਐ ਜੀਵ, ਤੂੰ ਗੁਰੂ ਦੀ ਕਿਰਪਾ ਪਾ ਕੇ ਪਰਮੇਸ਼ਰ ਵਿੱਚ ਸੁਰਤ ਜੋੜ ਲਈ। ਸੁਰਤ ਜੋੜਨੀ ਹੈ, ਲਿਵ ਲਾ ਲੈਣੀ, ਤਾੜੀ ਲਾ ਲੈਣੀ। ਹਾਂਜੀ,
ਮੈਂ ਲਾ ਤੀਜਾ, ਮਨਮੁਖ ਨਾਮ ਵਿਹੂਣੀਆ ਰੰਗ ਕਸੂਬਾ ਦੇਖ ਨਾ ਭੂਲ।
ਕੁਸੁੰਬਾ, ਕਸੁੰਬਾ, ਮਨਮੁਖ ਨਾਮ ਵਿਹੂਣੀਆ ਰੰਗ ਕਸੁੰਬਾ ਦੇਖ ਨਾ ਭੁੱਲ। ਮਨਮੁਖ ਨਾਮ ਵਿਹੂਣਿਆ, ਇਹਨੂੰ ਵਿਹੂਣੀਆਂ ਵੀ ਨਹੀਂ ਕਹਿਣਾ, ਵਿਹੂਣਿਆ ਨਾਮ ਤੋਂ ਸੱਖਣੇ। ਮਨਮੁਖ ਨਾਮ ਵਿਹੂਣੀਆ, ਐ ਨਾਮ ਤੋਂ ਸੱਖਣੇ ਮਨਮੁਖ। ਕੌਣ ਹੁੰਦਾ ਮਨਮੁਖ? ਮਨਮੁਖ ਉਸਨੂੰ ਆਖੀਦਾ ਹੈ ਜੋ ਮਨ ਦੇ ਪਿੱਛੇ ਤੁਰੇ, ਜੋ ਗੁਰੂ ਦੇ ਪਿੱਛੇ ਨਾ ਤੁਰੇ, ਆਪਣੇ ਮਨ ਦੇ ਪਿੱਛੇ ਤੁਰੇ, ਉਹ ਹੈ ਮਨਮੁਖ। ਜਿਹੜਾ ਗੁਰੂ ਦੇ ਮਗਰ ਤੁਰੇ ਉਹ ਹੈ ਗੁਰਮੁਖ, ਜਿਹੜਾ ਮਨ ਦੇ ਮਗਰ ਲੱਗੇ ਉਹ ਹੈ ਮਨਮੁਖ। ਤੋ ਆਖਦੇ ਨੇ ਮਨਮੁਖ ਨਾਮ ਵੀ ਹੋਣਿਆ, ਐ ਨਾਮ ਤੋਂ ਸੱਖਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ। ਰੰਗ ਕਸੁੰਬਾ ਦੇਖ ਨਾ ਭੁੱਲ, ਕਸੁੰਬੇ ਦਾ ਫੁੱਲ ਹੁੰਦਾ ਹੈ, ਬੜਾ ਵੱਡਾ ਲਾਲ ਫੁੱਲ ਹੁੰਦਾ ਹੈ, ਔਰ ਜਦੋਂ ਖਿੜਦਾ ਹੈ ਨਾ, ਬੜਾ ਸੋਹਣਾ ਲੱਗਦਾ ਹੈ ਕਸੁੰਬੇ ਦਾ ਫੁੱਲ, ਗੂੜਾ ਲਾਲ ਰੰਗ, ਬੜਾ ਸੋਹਣਾ ਲੱਗਦਾ ਹੈ। ਪਰ ਚੜ੍ਹਦਾ ਦੂਸਰਾ ਤੀਸਰਾ ਦਿਨ ਤੇ ਸਾਰਾ ਰੰਗ ਫਿੱਕਾ ਪੈ ਜਾਂਦਾ ਹੈ, ਕਿਉਂਕਿ ਕੱਚਾ ਰੰਗ ਹੁੰਦਾ ਹੈ ਕਸੁੰਬੇ ਦਾ, ਫਿਰ ਵੇਖਣ ਨੂੰ ਜੀ ਨਹੀਂ ਕਰਦਾ। ਤੋ ਆਖਰੀ ਨੇ ਪਰਮੇਸ਼ਰ ਕਿ ਇਹ ਜਿਹੜੇ ਤੇਰੇ ਮਾਇਆ ਦੇ ਸੁੱਖ ਸਾਧਨ ਨੇ, ਇਹਨਾਂ ਦਾ ਵੀ ਰੰਗ ਕਸੁੰਬੇ ਦਾ ਰੰਗ। ਇਹ ਜਿਹੜੇ ਮਾਇਆ ਦੇ ਸੁੱਖ ਨੇ, ਦੋ ਦਿਹਾੜੇ ਤੈਨੂੰ ਚੰਗੇ ਲੱਗਦੇ ਨੇ, ਇਹ ਫਿਰ ਫਿੱਕੇ ਪੈ ਜਾਂਦੇ ਨੇ। ਵੇਖਿਆ ਜੇ ਆ ਕੋਈ ਨਵੀਂ ਨਵੀਂ ਚੀਜ਼ ਲਵੋ ਨਾ ਤੇ ਬੜਾ ਮਨ ਨੂੰ ਸੁੱਖ ਲੱਗਦਾ ਹੈ, ਆਕਾਰ ਨਵੀਂ ਲੈ ਲਈਏ, ਬੜੀ ਸੁਖਦਾਈ ਜਾਪਦੀ ਹੈ, ਬੜਾ ਰਸ ਨਿਕਲਦਾ ਹੈ ਇਹਦੇ ਚੋਂ, ਇੰਜ ਲੱਗਦਾ ਹੈ ਕਿ ਬੜਾ ਸੁੱਖਦਾ ਹੈ, ਬੜਾ ਸੁੱਖ, ਬੜਾ ਆਨੰਦ ਬਖਸ਼ਿਆ ਦਾਤੇ। ਕਿੰਨਾ ਕੁ ਚਿਰ ਟਿਕਦਾ ਹੈ? 2 ਸਾਲ, 3 ਸਾਲ, ਫਿਰ ਉਹ ਪੁਰਾਣੀ ਹੋ ਜਾਂਦੀ ਹੈ, ਲਕੀਰਾਂ ਵੱਜ ਜਾਂਦੀਆਂ ਨੇ, ਫਿਰ ਆਕੀਦਾ ਇਹ ਤੇ ਬਾਲਣ ਹੋ ਗਈ ਹੈ। ਤੋ ਕੀ ਰਸ ਫਿਰ ਉਸ ਚ ਸੀ, ਆਨੰਦ ਉਸ ਵਿੱਚ ਸੀ, ਉੱਥੇ ਫਿੱਕਾ ਪੈ ਜਾਣਾ। ਇਸੇ ਤਰ੍ਹਾਂ ਸਾਰੇ ਪਦਾਰਥ ਫਿੱਕੇ ਪੈ ਜਾਂਦੇ ਨੇ, ਇੱਕ ਸੁੰਬੇ ਦੇ ਰੰਗ ਵਾਲੇ ਨੇ, ਇਹ ਜਿਹੜੇ ਰੰਗ ਫਿੱਕੇ ਪੈਣ ਵਾਲੇ ਰੰਗ ਨੇ। ਤੋ ਕਹਿੰਦੇ ਨੇ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ। ਇਹ ਜਿਹੜੇ ਮਾਇਆ ਦੇ ਰੰਗ ਨੇ, ਫਿੱਕੇ ਰੰਗ ਨੇ, ਇਹ ਛੇਤੀ ਫਿੱਕੇ ਪੈ ਜਾਂਦੇ ਨੇ, ਇਹਨਾਂ ਚ ਸਦਾ ਸੁੱਖ ਨਹੀਂ ਹੈ, ਇਹਨਾਂ ਚ ਸਦਾ ਆਨੰਦ ਨਹੀਂ ਹੈ, ਤੂੰ ਛੇਤੀ ਇਹਨਾਂ ਚੋਂ ਤੰਗ ਆ ਜਾਏਗਾ। ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ। ਹਾਂਜੀ,
ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ।
ਇਸ ਕਾ ਰੰਗ ਦਿਨ ਥੋੜਿਆ, ਇੱਕ ਸੁੰਬੇ ਦਾ ਜਿਹੜਾ ਫੁੱਲ ਹੈ, ਇਹਦਾ ਰੰਗ ਤੇ ਬੜੇ ਥੋੜੇ ਦਿਨ ਰਹਿੰਦਾ, ਫਿਰ ਫਿੱਕਾ ਪੈ ਜਾਂਦਾ, ਉੱਡ ਜਾਂਦਾ ਹੈ। ਛੋਛਾ ਇਸ ਦਾ ਮੁੱਲ, ਛੋਛਾ ਕਹਿੰਦੇ ਨੇ ਤੁੱਛ, ਨਾ ਹੋਣ ਵਰਗਾ, ਇਹਦਾ ਮੁੱਲ ਹੀ ਕੋਈ ਨਹੀਂ, ਕੋਈ ਨਹੀਂ ਪੁੱਛਦਾ ਕੁਸੁੰਬੇ ਦੇ ਫੁੱਲ ਨੂੰ, ਕੋਈ ਮਾਲੀ ਇਸ ਨੂੰ ਤੋੜ ਕੇ ਇਸਦਾ ਗੁਲਦਸਤਾ ਨਹੀਂ ਸਜਾਏਗਾ, ਪਤਾ ਹੈ ਕਿ ਇਹਦੀ ਛੇਤੀ ਫਿੱਕਾ ਪੈ ਜਾਏਗਾ, ਕੋਈ ਇਸਦੇ ਹਾਰ ਨਹੀਂ ਪਰੋਂਦਾ, ਇਹ ਕਿਸੇ ਸਜਾਵਟ ਦੇ ਕੰਮ ਨਹੀਂ ਆਉਂਦਾ, ਇਹੀ ਹਾਲ ਮਾਇਆ ਦਾ ਹੈ। माया दा रंग भी फिका है, थोड़ी देर टिकन वाला है, सदा नहीं टिकदा। तो कहंदे ने एक कसुंबे दा रंग है, जो इस रंग नू देख के तू जीवन दा राह भुल ना जा। जीवन राह खो ना बैठ, उस मालिक दा राह तू भुल ना जा। गुरु दा जो दस्या राह है, ए माया दे रंग विच उस राह नू भुल ना जा।
दूजा लगे पच मुए मूर्ख अंधगवार,
दूजा लगे पच मुए मूर्ख अंधगवार, दूजा लगे। एक ईश्वर तो सिवा बाकी सब है, उसने दूजा आख्या है। एक ईश्वर तो सिवा जो बाकी सब कुछ है, जो जितनी सृष्टि है, एक अकाल पुरख तो सिवा ओ उसनु दूसरा आख्या है, ओ माया है। और माया छाया है, माया तोखा है बाबा। माया रचना तो आखदे ने तोखे नु, ए माया दी रचना दी तोखा है। और जड़ा इस तोखे विच बच जांदा है, ना इधर दा ना उधर दा,
अंधे नाम विसारना,
अंधे नाम विसारिया ना तिस ए ना ओ, ना ए संसार रहिंदा ना ही अगला हथ आउंदा, कुछ कुछ रह नहीं जांदा। अंधे नाम विसारिया ना तिस ए ना ओ। तो कहिंदे ने कि जड़े फिर ए दूजे दे नाल लग जांदे ने, ए माया दे प्यार विच पै जांदे ने। जड़े दूजे लगे, जड़े माया दे प्यार विच फस जांदे ने, जड़े इस धोखे विच फस जांदे ने, हाल की हुंदा है उन्हां दा? पच मुए, तड़प तड़प के मरना, उसनु कहंदे ने पच मुए। दुखी होके मरना, पच मुए, दुखी होके मरना, तड़प के मरना। कहोगे जी नहीं, वेख्या ते नहीं किसे नु तड़प के मर दिया। बड़े अमीर लोग वेखे ने, सुखी जिंदगी बतीत करके जाने ने, किथे वेख्या तड़प के मर दिया? बारों ही वेख्या, अंदरों आत्मामा नहीं वेखिया। क्योंकि शरीर ते जिउंदिया ने, पर आत्मावां अंदर तड़प रहीआं ने। बाहरों ही सुखी दिसदे ने, हर हसदा चेहरा इंज लगदा है सानू कि सुख इत्थे ही है। ए हसदे चेहरे विच ही सुख है, ए बड़ा सुखी है। लेकिन कोई दिल परोड़ के जाने, कोई अंदर चाती मार के जाने कि अंदर किन्ना क दुख छुपया है। सारे ही हसदे मुखड़े लेके निकल देने बाहर, और हर एक दूसरे नु धोखा दे रहे ने, मानो किन्ने सुखी है, लेकिन अंदर ले दुख ते जीव आप ही जानदा है कि अंदर की लको छे। तो आज दिने दूजा लगे पच मुए, जड़े माया दे पिछे लग गए, ओ दुखी हो के आत्मक मौता मरदे ने। मूर्ख अंध गवार कहिंदे ने, ऐसे जड़े हन ओ मूर्ख हन, ओ पागल हन, जड़े माया विच ही मस्त रह जांदे ने। अंध अंधे ने, अंधे ने, दृष्टि खुली नहीं उन्हां दी। अखां ते हैं पर ओ तकण वाली अंदरली दृष्टि नहीं है। और गंवार, गंवार किसनु कहिंदे ने? गवार लफज आया जिस दी निगाह गांव दे हद विच ही रहिंदी है, पाव जड़ा पिंडों बाहर नहीं निकलिया, पिंड दी हद विच ही रहा है, उनु बाहर पता ही नहीं संसार किवें वसदा है। इत्थों शुरू होया लफज गवार, पाव पिंड जो गई है जड़ा, जिनु बाहरला पता ही नहीं, जिनु बाहरली शुद्ध बुद्धि नहीं। तो मूर्ख नु आखदे ने गवार, गवार दा अर्थ है मूर्ख, जिदी बुद्धि दी हद बड़ी छोटी है, उसनु आखीदा गवार। तो आखदे ने के दूजे लगे पच मुए मूर्ख अंध गवार, जड़े माया दे पिछे लग जांदे ने, ओ दुखी हो के आत्मक मौते मरदे ने। ओ मूर्ख ने, ओ अंधे ने, उना दी दृष्टि खुली नहीं, अते ओ गवार ने, ओ पागल ने।
ਵਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ।
ਵਿਸ਼ਟਾ ਅੰਦਰ ਕੀਟ ਸੇ ਕਹਿੰਦੇ ਨੇ ਐਸੇ ਮਨੁੱਖ ਉਹ, ਸੇ ਤੋਂ ਮਤਲਬ ਹੈ ਉਹ ਕੀਟਾਂ। ਵਿਸ਼ਟਾ ਅੰਦਰ ਕੀਟ ਸੇ, ਵਿਸ਼ਟਾ ਕਹਿੰਦੇ ਨੇ ਗੰਦਗੀ। ਐਸੇ ਮਨੁੱਖ ਤੇ ਇਉਂ ਨੇ ਜਿਵੇਂ ਗੰਦਗੀ ਵਿਚ ਕੀੜੇ। ਕੀੜੇ ਨੂੰ ਗੰਦਗੀ ਬੜੀ ਪਿਆਰੀ ਲੱਗਦੀ ਹੈ, ਉਹ ਗੰਦਗੀ ਚ ਹੀ ਰਹਿੰਦਾ। ਤੋ ਸਤਿਗੁਰਾਂ ਨੇ ਜਿਹੜੇ ਮਾਇਆ ਵਿਚ ਹੀ ਫਸ ਗਏ ਨੇ, ਜਿਨ੍ਹਾਂ ਨੇ ਮਾਇਆ ਨੂੰ ਹੀ ਜੀਵਨ ਦਾ ਲਕਸ਼ ਸਮਝ ਰਿਹਾ, ਉਹਨਾਂ ਨੂੰ ਕੀੜੇ ਦੱਸਿਆ, ਗੰਦਗੀ ਦੇ ਕੀੜੇ। ਉਹਨਾਂ ਦੀ ਹਾਲਤ ਇੰਜ ਹੈ ਜਿਵੇਂ ਗੰਦਗੀ ਦੇ ਕੀੜੇ ਨੇ, ਉਹ ਗੰਦੇ ਚ ਹੀ ਰਹਿ ਰਹੇ ਨੇ, ਗੰਦ ਤੋਂ ਬਾਹਰ ਹੀ ਨਿਕਲਣਾ ਨਹੀਂ ਚਾਹੁੰਦੇ। ਹੁਣ ਇਸ ਦਾ ਮਤਲਬ ਇਹ ਨਹੀਂ, ਸਪਸ਼ਟ ਦੱਸਦੇ ਆ ਸਤਿਗੁਰੂ, ਇਹ ਨਹੀਂ ਆਖ ਰਹੇ ਕਿ ਕੱਲ ਨੂੰ ਕੰਮ ਛੱਡ ਦਿਓ, ਧੰਦੇ ਛੱਡ ਦਿਓ, ਹੱਥ ਜੋੜ ਕੇ ਬਹਿ ਜਾਓ, ਬੰਦਗੀ ਚ ਲੱਗ ਜਾਓ, ਆਪੇ ਉਤੋਂ ਰੋਟੀਆਂ ਵਰਨਗੀਆਂ, ਆਪੇ ਸਾਰੇ ਕੰਮ ਸਰਨਗੇ। ਐਸੀ ਗੱਲ ਨਹੀਂ। ਦ੍ਰਿਸ਼ਟੀ ਦਾ ਫਰਕ ਕਿੱਥੇ ਹੈ? ਮਾਇਆ ਗੁਜ਼ਰਾਨ ਲਈ ਜ਼ਰੂਰੀ ਹੈ, ਮਾਇਆ ਤੋਂ ਬਗੈਰ ਜ਼ਿੰਦਗੀ ਗੁਜ਼ਰ ਨਹੀਂ ਸਕਦੀ। ਔਰ ਜ਼ਿੰਦਗੀ ਚੰਗੀ ਗੁਜ਼ਾਰਨੀ ਹੈ ਮਨੁੱਖ ਨੇ, ਸਾਰੇ ਸੁੱਖ ਭੋਗਣੇ ਨੇ। ਨਾਨਕ ਪਾਤਸ਼ਾਹ ਨੇ ਆਖਿਆ ਕਮਾਉਂਦੇ ਆ ਸੁੱਖ ਪੁੰਚ, ਕਮਾਈ ਕਰਕੇ ਦੁਨੀਆਂ ਦੇ ਸਾਰੇ ਸੁੱਖ ਮਾਣ। ਲੇਕਿਨ ਜੇ ਕੋਈ ਜ਼ਿੰਦਗੀ ਦਾ ਮੁੱਦਾ ਹੀ ਇਹ ਬਣਾ ਲਵੇ ਕਿ ਸਾਰੀ ਉਮਰ ਪੈਸੇ ਇਕੱਠੇ ਕਰੀ ਤੁਰੇ ਜਾਣੇ ਨੇ, ਇਕੱਠੇ ਹੀ ਕਰੀ ਤੁਰੇ ਜਾਣੇ ਨੇ, ਉਹਨਾਂ ਨੂੰ ਵਰਤਣ ਦਾ ਮੌਕਾ ਹੀ ਨਾ ਮਿਲੇ, ਜ਼ਿੰਦਗੀ ਚ ਹੋਰ ਕੋਈ ਕੰਮ ਕਰਨ ਲਈ ਮੌਕਾ ਹੀ ਨਾ ਮਿਲੇ, ਬੰਦਗੀ ਭੁੱਲੀ ਜਾਏ, ਪੈਸੇ ਇਕੱਠੇ ਕਰਨ ਵਿੱਚ ਹੀ ਰਹਿ ਜਾਏ, ਤੇ ਉਹ ਗੰਦਗੀ ਦਾ ਕੀੜਾ ਹੈ। ਉਸਨੂੰ ਆਖਿਆ ਗੰਦਗੀ ਦਾ ਕੀੜਾ। ਜਿਹੜਾ ਮਕਾਨ ਹੀ ਬਣਾਉਂਦਾ ਤੁਰਿਆ ਜਾਵੇ, ਮਕਾਨ ਦੀ ਤੇ ਇੱਕ ਦੀ ਲੋੜ ਹੈ, ਦੋਵਾਂ ਦੀ ਲੋੜ ਹੋਏਗੀ, ਪਰਿਵਾਰ ਵੱਡਾ ਹੋਏਗਾ, ਤਿੰਨਾਂ ਦੀ ਲੋੜ ਹੋਏਗੀ। ਕੋਈ ਬਣਾਈ ਤੁਰਿਆ ਜਾਵੇ, ਸਾਰੀ ਉਮਰ ਹੀ ਮਕਾਨ ਇਕੱਠੇ ਕਰਦਾ ਜਾਏ, ਤੋ ਗੰਦਗੀ ਦਾ ਕੀੜਾ ਹੈ। ਸਾਰੀ ਉਮਰ ਕੋਈ ਕੱਪੜੇ ਇਕੱਠੇ ਕਰਦਾ ਜਾਏ ਪਹਿਨਣ ਲਈ, ਪਹਿਨਣ ਦਾ ਮੌਕਾ ਹੀ ਨਾ ਮਿਲੇ, ਤੋ ਵੀ ਗੰਦਗੀ ਦਾ ਕੀੜਾ ਹੈ। ਤੋ ਇਹ ਬਹੁਤਾ ਬਹੁਤਾ ਇਕੱਤਰ ਕਰਨ ਦੀ ਜੋ ਬਿਰਤੀ ਹੈ, ਇਹੀ ਗੰਦਗੀ ਹੈ। ਲੇਕਿਨ ਜੇ ਕੋਈ ਲੋੜ ਅਨੁਸਾਰ ਮਾਇਆ ਇਕੱਠੀ ਕਰ ਰਿਹਾ ਹੈ ਜ਼ਿੰਦਗੀ ਚੰਗੀ ਗੁਜ਼ਾਰਨ ਲਈ, ਤੇ ਉਹ ਗੰਦਗੀ ਨਹੀਂ ਹੈ, ਕਿਉਂਕਿ ਜ਼ਿੰਦਗੀ ਗੁਜ਼ਰ ਹੀ ਨਹੀਂ ਸਕਦੀ ਮਾਇਆ ਤੋਂ ਬਗੈਰ। ਔਰ ਇਹ ਵੀ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਦੀ ਲੋੜ ਇੱਕੋ ਜਿਹੀ ਹੈ, ਕਿਸੇ ਦਾ ਪਰਿਵਾਰ ਵੱਡਾ ਹੈ, ਕਿਸੇ ਦੇ ਬੱਚੇ ਪੜ ਰਹੇ ਨੇ, ਕਿਸੇ ਦੀ ਕਿਹੋ ਜਿਹੀ ਮਜਬੂਰੀ ਹੈ, ਹਰ ਇੱਕ ਦੀ ਲੋੜ ਵੱਖੋ ਵੱਖਰੀ ਹੈ, ਹਰ ਇੱਕ ਦਾ ਰਹਿਣ ਦਾ ਢੰਗ ਵੱਖਰਾ ਹੈ, ਉਸ ਹਿਸਾਬ ਨਾਲ ਉਸਨੂੰ ਮਾਇਆ ਚਾਹੀਦੀ ਹੈ। ਪਰ ਕੋਈ ਦਾਇਰਾ ਹੁੰਦਾ ਹੈ, ਕੋਈ ਸੀਮਾ ਹੁੰਦੀ ਹੈ, ਤੇ ਜੇ ਮਨੁੱਖ ਉਸ ਸੀਮਾ ਨੂੰ ਰੋਜ਼ ਟੱਪਦਾ ਜਾਏ, ਰੋਜ਼ ਨਵੀਂ ਸੀਮਾ ਬਣੇ, ਤਾਂ ਫਿਰ ਕਹਿ ਲਓ ਕਿ ਗੰਦਗੀ ਦਾ ਕੀੜਾ ਹੈ। ਬਸ ਇੱਥੇ ਹੀ ਫਰਕ ਹੈ। ਤਾਂ ਆਖਦੇ ਨੇ ਕਿ ਦੂਜੇ ਲੱਗੇ ਪਚ ਮੂਏ ਮੂਰਖ ਅੰਧ ਗਵਾਰ, ਵਿਸ਼ਟਾ ਅੰਦਰ ਕੀਟ ਸੇ। ਜਿਹੜੇ ਸਿਰਫ ਲਕਸ਼ ਬਣਾ ਲੈਂਦੇ ਨੇ ਜ਼ਿੰਦਗੀ ਦਾ ਕਿ ਮਾਇਆ ਹੀ ਇਕੱਠੀ ਕਰਨੀ ਹੈ, ਕਹਿੰਦੇ ਨੇ ਗੰਦਗੀ ਦੇ ਕੀੜੇ ਨੇ। ਪਏ ਪਚੈ, ਉਹ ਗੰਦਗੀ ਦੇ ਵਿੱਚ ਪਏ ਦੁਖੀ ਹੋ ਰਹੇ ਨੇ। ਪਏ ਪਚੈ ਵਾਰੋ ਵਾਰ, ਵਾਰੋ ਵਾਰੀ ਪਾਵ, ਇੱਕ ਪਿੱਛੋਂ ਇੱਕ ਜਨਮ ਗੰਦਗੀ ਵਿੱਚ ਹੀ ਆਉਂਦਾ ਹੈ, ਫਿਰ ਮੁੜ ਮੁੜ ਗੰਦਗੀ ਵਿੱਚ ਹੀ ਜਨਮ ਲੈਂਦੇ। ਹਾਂਜੀ,
ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੈ ਸਹਿਜ ਸੁਭਾਏ।
ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੇ ਸਹਿਜ ਸੁਭਾਏ। ਰੰਗਲੇ ਤੋਂ ਭਾਵ ਸੋਹਣੇ। ਤੋ ਸੋਹਣੇ ਕੌਣ ਨੇ, ਚੰਗੇ ਕਿਹੜੇ ਮਨੁੱਖ ਨੇ? ਜੇ ਦੂਜੇ ਗੰਦਗੀ ਦੇ ਕੀੜੇ ਨੇ ਤੇ ਚੰਗੇ ਕਿਹੜੇ ਨੇ? ਕਹਿੰਦੇ ਨੇ ਨਾਮ ਰਤੇ ਸੇ ਰੰਗਲੇ, ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਗਏ ਉਹੀ ਚੰਗੇ ਨੇ। ਨਾਮ ਰਤੇ ਸੇ ਰੰਗਲੇ, ਗੁਰ ਕੇ ਸਹਿਜ ਸੁਭਾਏ। ਹੁਣ ਸਹਿਜ ਤੇ ਸੁਭਾਏ ਦੋ ਅੱਖਰ ਪਹਿਲਾਂ ਸਿੱਖ ਲਓ। ਸਹਿਜ ਕਿਸ ਨੂੰ ਕਹਿੰਦੇ ਨੇ? ਇਹ ਲਫ਼ਜ਼ ਸਹਿਜ ਕਈ ਵਾਰੀ ਆਉਣਾ, ਤੋ ਇਹਨੂੰ ਸਿੱਖ ਲਓ ਪਹਿਲਾਂ ਕਿ ਸਹਿਜ ਦਾ ਅਰਥ ਕੀ ਹੈ। ਸੁਣ ਲਓ ਸਾਰੇ ਖਿਆਲ ਨਾਲ। ਸਹਿਜ ਆਖਦੇ ਨੇ ਮਨ ਦੀ ਅਡੋਲ ਅਵਸਥਾ, ਮਨ ਦੀ ਅਵਸਥਾ ਹੈ, ਤੁਹਾਡੇ ਮਨ ਦੀ ਅਵਸਥਾ। ਕੈਸੀ ਅਵਸਥਾ? ਜਿੱਥੇ ਮਨ ਡੋਲਦਾ ਨਹੀਂ, ਜਿੱਥੇ ਮਨ ਸ਼ਾਂਤ ਹੋ ਜਾਂਦਾ ਹੈ। ਜਦੋਂ ਮਨ ਸ਼ਾਂਤ ਹੋ ਕੇ ਟਿਕ ਕੇ ਅੰਦਰ ਹੀ ਬਹਿ ਜਾਂਦਾ ਹੈ, ਉਸਨੂੰ ਆਖਦੇ ਨੇ ਸਹਿਜ ਅਵਸਥਾ। ਹੁਣ ਇਹ ਕਹਿ ਲੈਣੀ ਬੜੀ ਸੌਖੀ ਹੈ, ਕਮਾਉਣੀ ਬੜੀ ਔਖੀ ਹੈ, ਕਿਉਂਕਿ ਮਨ ਤੇ ਸਦਾ ਹੀ ਬਾਹਰ ਦੌੜਦਾ ਹੈ, ਮਨ ਤੇ ਸਦਾ ਹੀ ਪਦਾਰਥਾਂ ਪਿੱਛੇ ਦੌੜਦਾ ਹੈ, ਮਨ ਤੇ ਸਦਾ ਹੀ ਵਿਕਾਰਾਂ ਵੱਲ ਦੌੜਦਾ ਹੈ, ਮਨ ਤੇ ਸਦਾ ਹੀ ਗੰਦਗੀ ਵੱਲ ਦੌੜਦਾ ਹੈ। ਕਿਧਰੇ ਕਾਮ ਜ਼ੋਰ ਪਾਉਂਦਾ ਹੈ, ਕਿਧਰੇ ਕ੍ਰੋਧ, ਕਿਧਰੇ ਲੋਭ, ਕਿਧਰੇ ਮੋਹ, ਕਿਧਰੇ ਹੰਕਾਰ, ਛੱਡਦੇ ਹੀ ਨਹੀਂ। ਇਹ ਤੇ ਪੰਜ ਵੱਡੇ ਵੈਰੀ, ਅਨੇਕਾਂ ਛੋਟੇ ਛੋਟੇ ਅਣਗਿਣਤ ਵੈਰੀ ਨੇ ਮਨ ਦੇ, ਔਰ ਪੰਜ ਦੁਆਰ ਜਿਨ੍ਹਾਂ ਰਾਹੀਂ ਦੌੜਦਾ ਹੈ, ਅੱਖਾਂ ਰਾਹੀਂ, ਕੰਨਾਂ ਰਾਹੀਂ, ਜ਼ਬਾਨ ਰਾਹੀਂ, ਹੱਥਾਂ ਪੈਰਾਂ ਰਾਹੀਂ ਮਨ ਦੌੜਦਾ ਬਾਹਰ। ਔਰ ਮਨ ਇਸ ਤਰ੍ਹਾਂ ਜਦੋਂ ਅਡੋਲ ਹੋ ਜਾਂਦਾ ਹੈ, ਇਹ ਭਟਕਾਉਂਦਾ ਹੈ ਮਨੁੱਖ ਨੂੰ। ਇੱਕੋ ਇੱਕ ਤਰੀਕਾ ਹੈ ਜਿਸ ਰਾਹੀਂ ਮਨ ਟਿਕਾ ਸਕੀਦਾ ਹੈ, ਉਹ ਹੈ ਗੁਰੂ ਦਾ ਦੱਸਿਆ ਮਾਰਗ, ਸ਼ਬਦ ਨਾਲ ਜੁੜਨਾ। ਜਦੋਂ ਸ਼ਬਦ ਨਾਲ ਜੁੜੀਏ, ਸ਼ਬਦ ਨੂੰ ਸਮਝੀਏ ਤੇ ਫਿਰ ਕਮਾਈਏ, ਤਦ ਗੁਰੂ ਦੀ ਕਿਰਪਾ ਨਾਲ ਹੌਲੀ ਹੌਲੀ ਸਮਾਂ ਪਾ ਕੇ ਇਹ ਮਨ ਅੰਦਰ ਟਿਕਦਾ ਹੈ, ਮਨ ਤ੍ਰਿਪਤ ਹੋ ਜਾਂਦਾ ਹੈ, ਜਦੋਂ ਅਸਲੀਅਤ ਦੀ ਸਮਝ ਆਉਂਦੀ ਫਿਰ ਮਨ ਟਿਕਦਾ ਹੈ। ਜਦੋਂ ਮਨ ਪੂਰਨ ਤੌਰ ਤੇ ਟਿਕ ਜਾਏ, ਉਹ ਤੇ ਬੜੀ ਵੱਡੀ ਭਾਗਤਾ ਹੈ, ਕਹੀਦਾ ਹੈ ਕਿ ਇਹਨੂੰ ਸਹਿਜ ਪ੍ਰਾਪਤ ਹੋ ਗਿਆ, ਭਾਵ ਮਨ ਦੀ ਅਡੋਲ ਅਵਸਥਾ ਮਿਲ ਗਈ। ਹੁਣ ਮਨ ਇਹਦਾ ਡੋਲਦਾ ਨਹੀਂ, ਹੋਰ ਕੋਈ ਵੀ ਵਿਕਾਰ ਉਸਨੂੰ ਸਤਾ ਨਹੀਂ ਸਕਦਾ, ਕਾਮ ਕਦੇ ਵਿਆਪੇਗਾ ਨਹੀਂ। ਮਰਦ ਲਈ ਔਰਤ ਸਾਹਮਣੇ ਕੋਈ ਆ ਗਈ ਖੂਬਸੂਰਤ, ਹਮ ਉਮਰ ਹੈ ਉਸਨੂੰ ਭੈਣ ਆਖੇਗਾ, ਛੋਟੀ ਹੈ ਉਸਨੂੰ ਧੀ ਆਖੇਗਾ, ਵੱਡੀ ਹੈ ਉਸਨੂੰ ਮਾਂ ਆਖੇਗਾ। ਇਸੇ ਲਈ ਇਸੇ ਤਰ੍ਹਾਂ ਔਰਤ ਲਈ ਹੈ, ਕਦੇ ਕ੍ਰੋਧ ਨਹੀਂ ਵਿਆਪੇਗਾ, ਕਦੇ ਮੂੰਹੋਂ ਕੌੜੇ ਲਫ਼ਜ਼ ਨਹੀਂ ਨਿਕਲਣਗੇ, ਕਦੇ ਲੋਭ ਨਹੀਂ ਵਿਆਪੇਗਾ ਕਿ ਮੈਂ ਹੀ ਸਭ ਕੁਝ ਇਕੱਠਾ ਕਰ ਲਵਾਂ, ਬਾਕੀ ਚਾਹੇ ਭੁੱਖੀ ਮਰੇ ਦੁਨੀਆ, ਮੇਰੇ ਕੋਲ ਹੀ ਆ ਜਾਏ ਸਾਰੀ ਦੁਨੀਆ ਦਾ ਧਨ, ਇਹ ਜੀ ਬਿਰਤੀ ਖਤਮ ਹੋ ਜਾਏਗੀ। ਹੰਕਾਰ ਨਹੀਂ ਵਿਆਪੇਗਾ ਕਿ ਮੈਂ ਹੀ ਸਭ ਕੁਝ ਹਾਂ। ਜ਼ਿੰਦਗੀ ਬਦਲ ਜਾਂਦੀ ਏ ਜਦੋਂ ਮਨ ਤ੍ਰਿਪਤ ਹੋ ਕੇ, ਸ਼ਾਂਤ ਹੋ ਕੇ ਅੰਦਰ ਅਡੋਲ ਵਸ ਜਾਂਦਾ ਹੈ। ਐਸੀ ਅਵਸਥਾ ਨੂੰ ਕਹਿੰਦੇ ਨੇ ਸਹਿਜ। ਔਰ ਜਦ ਤੱਕ ਮਨ ਅਡੋਲ ਨਾ ਹੋਵੇ, ਲਿਵ ਲੱਗ ਨਹੀਂ ਸਕਦੀ, ਔਰ ਜਦ ਤੱਕ ਲਿਵ ਲੱਗੇ ਨਾ, ਪਰਮਾਤਮਾ ਮਿਲ ਨਹੀਂ ਸਕਦਾ, ਕਿਉਂਕਿ ਲਿਵ ਦਾ ਮਤਲਬ ਕੀ ਹੈ? ਪਿਆਰ। ਤੋ ਅਗਲਾ ਲਫ਼ਜ਼ ਜਿਹੜਾ ਸੁਭਾਅ ਹੈ ਨਾ, ਸੁਭਾਅ ਦਾ ਮਤਲਬ ਹੈ ਪਿਆਰ। ਸੁਭਾਅ ਦਾ ਹੋਰ ਕੋਈ ਅਰਥ ਨਹੀਂ, ਸੁਭਾਅ ਦਾ ਇੱਕੋ ਅਰਥ ਹੈ ਪਿਆਰ। ਲਿਵ ਲੱਗਦੀ ਹੈ ਜਦੋਂ ਪਿਆਰ ਉੱਠਦਾ ਹੈ, ਔਰ ਇਹ ਦੱਸਦਿਆਂ ਕਿ ਪਿਆਰ ਜਗਾਇਆ ਨਹੀਂ ਜਾਂਦਾ, ਪਿਆਰ ਜਾਗਦਾ ਹੈ। ਪਿਆਰ ਤੁਸੀਂ ਬਣਾ ਨਹੀਂ ਸਕਦੇ, ਪਿਆਰ ਤੇ ਕਿਰਪਾ ਨਾਲ ਆਉਂਦਾ ਹੈ। ਜੇ ਕੋਈ ਮਨੁੱਖ ਕਵੇ ਕਿ ਮੈਂ ਹਿੰਮਤ ਕਰਕੇ, ਆਪਣੀ ਹਿੰਮਤ ਕਰਕੇ ਕਿਸੇ ਨੂੰ ਪਿਆਰ ਕਰ ਲਵਾਂ ਜਾਂ ਪਰਮਾਤਮਾ ਨਾਲ ਪਿਆਰ ਪਾ ਲਵਾਂ, ਇਹ ਨਹੀਂ, ਪਿਆਰ ਹੋ ਜਾਇਆ ਕਰਦਾ ਹੈ, ਪਿਆਰ ਆਪ ਨਹੀਂ ਲਾਇਆ ਜਾਂਦਾ, ਪਿਆਰ ਉਸ ਦੀ ਦੇਣ ਹੈ, ਮਾਲਕ ਦੀ ਦੇਣ ਹੈ। ਤੋ ਕਹਿੰਦੇ ਨੇ ਕੀ ਆਖਿਆ ਇੱਥੇ ਕਿ ਫਿਰ ਦੁਹਰਾਉਣਾ ਤੋਂ ਕਿੱਥੇ ਗਈ ਜੀ?
ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿ ਸੁਭਾਏ।
ਨਾਨਕ ਨਾਮ ਰਤੇ ਸੇ ਰੰਗਲੇ, ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਜਿਹੜੇ ਬਾਣੀ ਨਾਲ ਪਿਆਰ ਕਰ ਲੈਂਦੇ ਨੇ, ਪਰਮੇਸ਼ਰ ਦੇ ਨਾਮ ਨਾਲ ਜਿਨ੍ਹਾਂ ਦਾ ਪਿਆਰ ਪੈ ਜਾਂਦਾ ਹੈ, ਕਹਿੰਦੇ ਨੇ ਇੱਕ ਤੇ ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ, ਭਾਵ ਮਨ ਅਡੋਲ ਹੋ ਜਾਂਦਾ ਹੈ। ਔਰ ਜਿਉਂ ਹੀ ਮਨ ਅਡੋਲ ਹੁੰਦਾ ਹੈ, ਕਹਿੰਦੇ ਨੇ ਸੁਭਾਏ, ਪਿਆਰ ਜਾਗਦਾ ਹੈ, ਪਰਮੇਸ਼ਰ ਲਈ ਪਿਆਰ ਜਾਗਦਾ, ਪਿਆਰ ਨਾਲ ਭਰ ਜਾਂਦੇ ਨੇ। ਔਰ ਜਦੋਂ ਪਿਆਰ ਜਾਗਦਾ ਹੈ, ਲਿਵ ਲੱਗਦੀ ਹੈ, ਸੁਰਤ ਜੁੜ ਜਾਂਦੀ ਹੈ। ਔਰ ਕੈਸੀ ਸੁਰਤ ਜੁੜਦੀ ਹੈ? ਇੱਕ ਭਗਤ ਦੀ ਸੁਰਤ ਜੋੜਨ ਦੇ ਮੈਂ ਤੁਹਾਨੂੰ ਦੱਸਦਾ, ਉਦਾਹਰਣ ਦਿੰਦਾ। ਭਗਤ ਤੁਰਿਆ ਜਾਂਦਾ ਹੈ, ਕੋਈ ਆਖ ਦਿੰਦਾ ਰਾਮ ਰਾਮ, ਉਹ ਤੇ ਆਖਦਾ ਰਾਮ ਰਾਮ ਜਿਵੇਂ ਗੁੱਡ ਮਾਰਨਿੰਗ ਕਹੀਦੀ ਹੈ ਜਾਂ ਗੁੱਡ ਵਿਸ਼ਿਜ਼ ਜਾਂ ਸਤਿ ਸ੍ਰੀ ਅਕਾਲ ਕਹੀਦਾ ਹੈ। ਕਿਹਾ ਰਾਮ ਰਾਮ ਤੇ ਉਸਨੂੰ ਰਾਮ ਯਾਦ ਆ ਗਿਆ, ਪਰਮੇਸ਼ਰ ਯਾਦ ਆ ਗਿਆ, ਉਹਦੀ ਉੱਥੇ ਲਿਵ ਲੱਗ ਜਾਂਦੀ ਹੈ, ਹੱਥ ਜੁੜ ਜਾਂਦੇ ਨੇ, ਉੱਥੇ ਹੀ ਖੜਾ, ਲਿਵ ਲੱਗ ਗਈ ਹੈ, ਘੰਟਿਆਂ ਬੱਧੀ ਖੜਾ ਰਹੇਗਾ ਹੱਥ ਜੋੜ ਕੇ। ਬੰਦਾ ਆਖਦਾ ਇਹ ਤੇ ਮੂਰਖ ਹੈ, ਪਾਗਲ ਹੋ ਗਿਆ, ਲੇਕਿਨ ਅਵਸਥਾ ਉਹ ਸੀ, ਹੁਣ ਤੇ ਸੰਭਾਲਣਾ ਪਏਗਾ, ਉਹਦੀ ਸੁਰਤੀ ਚਲੇ ਜਾਂਦੀ। ਹੋਇਆ ਸੀ ਨਾ ਗੁਰੂ ਨਾਨਕ ਨਾਲ ਇਸ ਤਰ੍ਹਾਂ, ਤੋਲ ਕੇ ਦੇ ਰਹੇ ਸਨ ਸੌਦਾ, ਕਣਕ ਤੋਲ ਲਏ ਸਨ ਕਿਸੇ ਲਈ, ਜਿਉਂ ਹੀ ਛਾਬੇ ਚ ਕਣਕ ਤੋਲਦੇ ਸਨ, ਤਕੜੀ ਦੇ ਛਾਬੇ ਚ ਪਾਉਂਦੇ ਸਨ, ਕਣਕ ਤੋਲਿਆ ਤੇ ਫਿਰ ਗਾਹਕ ਦੀ ਝੋਲੀ ਚ ਪਾ ਰਹੇ ਸਨ, ਨਾਲ ਨਾਲ ਗਿਣਦੇ ਸਨ, ਇੱਕ ਦੋ ਤਿੰਨ, ਗਿਣਤੀ ਵਧਦੀ ਗਈ, ਦਸ ਗਿਆਰਾਂ ਬਾਰਾਂ, ਜਿਉਂ ਹੀ ਆਖਿਆ ਤੇਰਾਂ, ਖਿਆਲ ਆ ਗਿਆ ਤੇਰਾਂ ਦਾ, ਤੇਰਾ ਤੇਰਾ ਹੈ ਮਾਲਕ ਤੇਰਾ, ਮੈਂ ਵੀ ਤੇਰਾ, ਇਹ ਗਾਹਕ ਵੀ ਤੇਰਾ, ਇਹ ਕਣਕ ਵੀ ਤੇਰੀ, ਇਹ ਤਕੜੀ ਵੀ ਤੇਰੀ, ਇਹ ਵੱਟੇ ਵੀ ਤੇਰੇ, ਲੈਣ ਵਾਲਾ ਵੀ ਤੂੰ ਤੇ ਦੇਣ ਵਾਲਾ ਵੀ ਤੂੰ ਹੀ ਹੈ। ਬਸ ਤੇਰਾ ਸੁਰਤ ਲੱਗ ਗਈ, ਉਹ ਤੇ ਭਰ ਭਰ ਕੇ ਪਲੜੇ ਦੇ ਹੀ ਤੁਰੇ ਗਏ, ਲੋਕਾਂ ਆ ਗਏ ਤੇ ਪਾਗਲ ਹੋ ਗਿਆ, ਮੋਦੀ ਦੇ ਪਾਗਲ ਹੋ ਗਿਆ, ਲੁਟਾਈ ਜਾ ਰਿਹਾ ਮੋਦੀ ਖਾਨਾ, ਲੇਕਿਨ ਲਿਵ ਸੀ, ਲਿਵ ਲੱਗ ਗਈ। ਭਗਤ ਦੀ ਲਿਵ ਇਸੇ ਤਰ੍ਹਾਂ ਲੱਗਦੀ ਹੈ, ਕਿਸੇ ਆਖਿਆ ਰਾਮ ਰਾਮ, ਉਹ ਆ ਗਿਆ ਰਾਮ ਯਾਦ, ਉੱਥੇ ਹੀ ਹੱਥ ਜੁੜ ਗਏ, ਕਬੀਰ ਵਰਗਾ ਖੜਾ ਹੱਥ ਜੋੜ ਕੇ ਉੱਥੇ, ਸਾਰੀ ਦਿਹਾੜੀ ਖੜਾ, ਲੋਕ ਆਖਦੇ ਨੇ ਪਾਗਲ ਹੈ, ਉਹ ਕੀ ਗਿਆ ਇਸ ਨਾਲ। ਇਹ ਹੈ ਸੁਭਾਓ, ਜਦੋਂ ਪਿਆਰ ਜਾਗਦਾ ਹੈ, ਲਿਵ ਲੱਗਦੀ ਹੈ, ਐਸੀ ਬਿਰਤੀ ਬਣਦੀ ਹੈ ਬੰਦੇ ਦੀ, ਲਿਵ ਲੱਗ ਜਾਂਦੀ ਹੈ। ਕੋਈ ਐਸਾ ਚਿੰਨ ਜਿਹੜਾ ਯਾਦ ਦਿਲਾ ਦਾ ਹੈ ਪਰਮਾਤਮਾ ਦੀ, ਬਸ ਇਹ ਚਾਬੀ ਬਣ ਜਾਂਦੀ ਹੈ, ਚਾਬੀ ਲੱਗ ਗਈ, ਜਿਉਂ ਹੀ ਚਾਬੀ ਲੱਗਦੀ ਹੈ ਸੁਰਤ ਜੁੜ ਜਾਂਦੀ ਹੈ। ਕਹਿੰਦੇ ਨੇ ਇਹ ਸਭ ਉਦੋਂ ਘਟਦਾ ਹੈ ਜਦੋਂ ਸਹਿਜ ਪ੍ਰਾਪਤ ਹੋ ਜਾਏ, ਫਿਰ ਪ੍ਰੇਮ ਜਾਗਦਾ ਹੈ, ਪ੍ਰੇਮ ਨਾਲ ਲਿਵ ਲੱਗਦੀ ਹੈ। ਹਾਂਜੀ,
ਭਗਤੀ ਰੰਗ ਨਾ ਉਤਰੈ ਸਹਿਜੇ ਰਹੇ ਸਮਾਏ,
ਭਗਤੀ ਰੰਗ ਨਾ ਉਤਰੈ, ਔਰ ਜਿਸ ਨੂੰ ਪਿਆਰ ਦੀ ਲਿਵ ਇੱਕ ਵਾਰੀ ਲੱਗ ਜਾਏ, ਭਗਤੀ ਦਾ ਰੰਗ ਜਿਸਨੂੰ ਇੱਕ ਵਾਰੀ ਚੜ ਜਾਏ, ਰੰਗ ਉਤਰਦਾ ਨਹੀਂ, ਇੱਕ ਸੁੰਬੇ ਦੇ ਰੰਗ ਵਰਗਾ ਨਹੀਂ ਕਿ ਅੱਜ ਗੂੜਾ ਲਾ ਲਏ ਤੇ ਕੱਲ ਉਹ ਫਿੱਕਾ ਪੈ ਜਾਏਗਾ, ਇੰਜ ਨਹੀਂ ਸਾਡੇ ਵਾਂਗੂ ਕਿ ਅੱਜ ਉਬਾਲਾ ਆਇਆ ਏ ਤੇ ਰੱਜ ਰੱਜ ਸੇਵਾ ਕਰਦੇ, ਕਿਧਰੇ ਲੰਗਰਾਂ ਚ ਸੇਵਾ, ਕਿਤੇ ਇਧਰ ਆ ਕੇ ਅੰਦਰ ਨੱਕ ਰਗੜਨੇ, ਮੱਥੇ ਟੇਕਣੇ, ਭੱਜ ਭੱਜ ਸੇਵਾ ਕਰਨੀ, ਦੂਸਰੇ ਦਿਨ ਰੰਗ ਉਤਰ ਜਾਂਦਾ ਹੈ, ਫਿਰ ਹਫ਼ਤਾ ਪਰ ਗੁਰਦੁਆਰੇ ਨਹੀਂ ਵੜਨਾ, ਇਹ ਉਹਦਾ ਰੰਗ ਨਹੀਂ। ਸਾਡਾ ਰੰਗ ਤੇ ਚਾਰ ਦੀਵਾਰੀ ਤੋਂ ਬਾਹਰ ਜਾਂਦੇ ਹੀ ਉਤਰ ਜਾਂਦਾ ਹੈ, ਫਿਰ ਨਵਾਂ ਰੰਗ ਸ਼ੁਰੂ ਹੋਰ ਹੋ ਜਾਂਦਾ ਹੈ, ਫਿਰ ਤੇ ਦੂਸਰਾ ਦੂਸਰਾ ਰੰਗ ਚੜ ਜਾਂਦਾ ਹੈ। ਇਹ ਕਹਿੰਦੇ ਨੇ ਕਿ ਜਿਸ ਨੂੰ ਭਗਤੀ ਦਾ ਰੰਗ ਚੜ ਜਾਏ, ਜਿਸ ਨੂੰ ਪਰਮੇਸ਼ਰ ਦੇ ਪਿਆਰ ਦਾ ਰੰਗ ਚੜ ਜਾਏ, ਉਹ ਤੇ ਸਦੀਵੀ ਰੰਗ ਹੈ, ਉਹ ਤੇ ਕਦੇ ਉਤਰਦਾ ਨਹੀਂ। ਭਗਤ ਇੱਕ ਵਾਰੀ ਰੰਗਿਆ ਗਿਆ ਸੋ ਰੰਗਿਆ ਗਿਆ। ਹਾਂਜੀ,
ਪੌੜੀ ਸਿਸ਼ਟ ਪਾਈ ਸਭ ਤੁਦ ਆਪੇ ਰਿਜ਼ਕ ਸੰਭਾਇਆ,
ਸਿਸ਼ਟ ਅਪਣਾਇਆ, ਉਪੜਦਾ ਕੀਤਾ, ਤੂੰ ਆਪੇ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਫਿਰ ਸ੍ਰਿਸ਼ਟੀ ਨੂੰ ਪੈਦਾ ਕਰਕੇ ਸਾਰੇ ਜੀਵਾਂ ਨੂੰ ਰਿਜ਼ਕ ਵੀ ਤੂੰ ਹੀ ਉਪੜਦਾ ਕੀਤਾ, ਪਹੁੰਚਾਇਆ, ਉਪੜਦਾ ਕੀਤਾ। ਤੋ ਸੰਭਾਇਆ ਦਾ ਅਰਥ ਹੈ ਪਹੁੰਚਾਉਣਾ, ਉਪੜਦਾ ਕਰਨਾ, ਤੂੰ ਆਪੇ ਰਿਜਕ ਸੰਭਾਹਿਆ। ਹਾਂਜੀ,
ਇੱਕ ਵਲ ਛਲ ਕਰ ਕੇ ਖਾਂਦੇ ਮੂੰਹ ਕੂੜਕ ਸੱਤ ਤਿੰਨੀ ਢਾਹਿਆ,
ਰਿਜਕ ਤੇ ਸਾਰੇ ਜੀਵਾਂ ਨੂੰ ਮਿਲਦਾ ਹੈ, ਤੇਰਾ ਹੁਕਮ ਹੈ, ਸਭ ਜੀਵਾਂ ਨੂੰ ਰਿਜਕ ਮਿਲਦਾ ਹੈ, ਲੇਕਿਨ ਫਿਰ ਵੀ ਇੱਕ ਵਲ ਛਲ ਕਰ ਕੇ ਖਾਂਦੇ, ਵਲ ਛਲ ਹੈ ਧੋਖਾ। God provides every human soul, yet some of them will deceive others, some of them will snatch from others. Although the Almighty has guaranteed food for everyone, there is enough for everyone, yet people's greed prevails. Bas तमा मनुख दी, दूसरा चाहे भुखा मर जाए मेरे को इकट्ठा हो जाए। तो आख देने कि फिर भी हालांकि सारे लई काफी है रिजक इस सृष्टि ते, इको बार भर दिता खजाना और कदे मुकड़ वाला नहीं हो रिजक दा खजाना, लेकिन फिर भी आपो थापी पै गई है। एक वल छल करके खाम दे धोखा कर देने, दूसरे नाल ठगी कर देने। एक वल छल करके खाम दे मूहों कूड़ कुसत तिनी टाया, कूड़ आख देने झूठ, कुसत सत दा उल्ट कुसत, सत आख देने सच्चाई नेकी ये सत, कुसत है झूठ फरेब ठगी ये कुसत है। चोरी करनी ठगी करनी और मनुख ते बड़ा चला के आखदा कि मेरी ठगी मेरी चोरी ते निकी मोटी चोरी, और निकी मोटी चोरी नू वाजिब चोरी समझदा के ते वाजिब है। दुनिया इते बहुत वड़े वड़े अमीर ने वड़ियां ठगियां करन आले, जे मैं पाउंड दो पाउंड दी मैं ठगी कर लवां ते की लोड़ा आ गया, वाजिब समझदा है छोटी ठगी नू वाजिब समझदा है कि वड़े ठग मौजूद ने, छोटी ठगी दे माफ है केड़ा नजरां चाहुंदी है। छोटा मोटा धोखा किसे नाल थोड़ा बहुत कर लिया था चलेगा, लेकिन बादशाह आखदे ने कदे चोरी छोटी नहीं हुई कदे वड्डी नहीं हुई, चोरी सब चोरी है, चोरी दा ख्याल ही चोरी ए पाप है। चोरी चितवदे ही पाप हो जाता है, दिमाग च ख्याल चोरी दा आया ही पाप हो जाता है। कोई चोरी छोटी नहीं कोई वड्डी नहीं, इको जा अपराध है, चाहे कपाई दी कर लो चाहे करोड़ा दी कर लो चोरी चोरी है। क्योंकि चोरी ते अंदरली मैल नू चोरी आखीदा, अंदरले मैले ख्याल नू चोरी आखीदा। चोरी क्वांटिटी नाल नहीं जुड़ी, अमाउंट नाल नहीं जुड़ी, चोरी दा ख्याल ही चोरी है, चोरी चितवनी पापे। हां जी,
तद आपे पावे सो करें तद उत्ते कम होए लाया,
तद आपे पावे सो करें तद ओते कम होए लाया, तद आपे पावे सो करें। हे मालक जो तेनू पावदा है मनुख ओ ही कुछ करदा है, जो तेनू चंगा लगदा है जो तेरी रजा विच मनुख ओ ही कुछ करदा है। तुद आपे पावै जो तेनू आप नू पावदा है, सो करै मनुख ओ ही कुछ करदा है। सो मनुख लिए तुद है परमेश्वर लिए, तुद आपे भावै जो तेनू भावदा है, सो करै मनुख ओ कुछ करदा है। तुद ओते कम ओए लाया, मनुख दे की वसै तू उसनू उस कम ला दिता। हुण मनुख कहिंदा मिल गई छुट्टी, फस गया परमात्मा सी ते छुट्टी, क्यों आ तुक जो लिख दीती कि आप ही कराऊंगा, फिर गुनाह ते ओही करा लिया है ते मैं गुनेगार किवें होया, फिर गुनेगार ते आप है, मैं ते बच गया ओ फस गया। जे ओही करा रहा है इथे ही गलती है, यही समझण योग चीज है, इथे ही मनुख गलती करता है। आख देंदे ना मनुख करे कराए आपे आप, मानस के किछ नाही आत, तो मेरे वस की है, कराउना जे तू आप है मेरे हाथ कुछ नहीं तो फिर मेरी कादी जिम्मेवारी। हुण करे कराए आपे आप दा अर्थ की है यही समझना है, इथे ही असी व्याख्या ही गलत कर लेने हैं, और इस तरह दे फिर कोई भी अपराधी नहीं, कोई भी गुनेगार नहीं, गुनेगार ते मालक ही है। और पैड़े मनुख नू ते बड़ी छूट मिलती है कि भी करो फिर जो कुछ कर दे हो, क्योंकि गुनेगार वो है। गलती किथे है, समझण च व्याख्या किथे गलत हो जाती है। करे कराए आपे आप पाव जो कुछ वर्तदा है उस दे हुक्मा अनुसार वर्तदा है ते हुक्म सारयां दे लई इक्को जाए ने। यही अर्थ है इसका। मेरे लिए वखरे हुक्म नहीं तुहाडे लई वखरे नहीं, मेरे लिए वखरी रजा नहीं तुहाडे लई वखरी नहीं। सारा कुछ संसार जो वर्त रहा है रजा अनुसार हुक्म अनुसार वर्त रहा है और जिथे अनेकां होर हुक्म ने उना चो एक हुक्म मालक दा ए है कि जैसा बीजे सो लुणे कर्मा संदड़ा खेत। जे जे कर्म करेगा ओ जा फल पाएगा। ते फल किस तरह मिलते ने? फल ए नहीं कि तो फ्रूटों की बरखा होएगी। फल की ने? अज जे माड़ा कीता है ना कल नू फिर माड़ा कीता है, परसों फिर कीता है, माड़ा दृढ़ हो गया, ये मेरा सुभाव बन गया, एक संस्कार बन गया, मेरी आत्मा के नाल चिंबड़ गया, हुण ये संस्कार आत्मा दे नाल जाएगा। ये फल मिल गया, ये फल मिल गया। संस्कार एक फल है। इसे तरह जे अज मैं भला करदा है, कल नू भला करदा है, परसों नू भला करदा है, वो पला भी दृढ़ हो गया, वो चंगा फल है, वो पला संस्कार भी अंदर दृढ़ होएगा। हुण जदों मनुख मरद आए शरीर ते अगे नहीं जांदा, शरीर ते साड़ दे जा। की अगे जांदा है? आत्मा जांदा है। आत्मा जड़ी अगे जांदी है आत्मा दे नाल उस दे संस्कार जांदे ने। जो सुभाव बन गया आत्मा दा संस्कारा करके वो नाल जांदे ने। इसनू क्या है के हुक्म मालक दा रजाए मालक दी इस अनुसार वरतेगा मनुख। जो संस्कार बना ले ओ नाल लेके आया परमात्मा दे हुक्म दे अनुसार। परमात्मा दा हुक्म है कि तू संस्कार नाल लेके जाएगा अगली जूनी विच, ए ओदा हुक्म है। ते जो कुछ करेगा ए संस्कारा दे अधीन ही करेगा, क्योंकि सुभाव तो वखरा की कर सकोगे? जो आत्मा दा सुभाव है वही कराएगी। फिर मुड़ पैड़ा करोगे, जे पैड़े संस्कार ने मुड़ पैड़ा करोगे, फिर जो नहीं आओगे फिर पैड़ा करोगे। जे चंगे संस्कार कुछ है चंगा करोगे, तो फिर कहोगे कि छुटेगा किथे इंसान? जे कल बैड़ा कीता सी अगली जून च फिर बैड़ा होएगा, फिर पैड़ा दृढ़ हो गया अगे फिर पैड़ा होएगा, तो छुटेगा किवें? किथे छुटकारा? किवें छुटकारा? तो छुटकारा इस तरह मनुख नू बख्शी विवेक बुद्धि। विवेक बुद्धि दा अर्थ है चंगा मंदा परखण दी बुद्धि। की माड़ा है की चंगा है ए परखण दी जड़ी बुद्धि है उसनु आकीदा है विवेक बुद्धि। हरेक जीव नु बख्श देती है परमात्मा ने विवेक बुद्धि। जड़ा विवेक बुद्धि वर्त के गुरु दे शरण आ जांदा है, गुरु ओदे संस्कार मेट सकदा है, तुसी आप नहीं मेट सकदे। कोई मनुख अपने संस्कार आप नहीं मेट सकता। क्यों? इसका कारण है संस्कार तुहाडे मन करके ने, मन ओ ही कुछ कराएगा। जैसे संस्कार ने तो जे मन मैला है तो मैला ही करोगे, तो फिर किस तरह छुटोगे? संस्कार बदल नहीं सकते, क्योंकि अपने तो उची छाल तुसी किवें मार सकोगे? मार ही नहीं सकते। जिहा मन कराएगा तैसा करोगे, जिह जे संस्कार बन गए ओह जा मन है, जो मन कराएगा वही करोगे। मन तो उच्चा तुसी उठ नहीं सकते, तो संस्कार मनुख खुद अपने आप तोड़ नहीं सकता। कौन तोड़ेगा संस्कार? गुरु तोड़दा है संस्कार। तो इसीलिए आख्या गुरु बिना गति नहीं है। जदों पहुंचदे हो गुरु कोल, गुरु नाम नाल जोड़दा है। ये जड़े काम क्रोध लोभ मोह हंकार दे पैदा किए हुए जड़े पैड़े संस्कार ने ये टुटदे ने, ये तोते जांदे ने नाम बाणी द्वारा। इसे करके नाम बाणी नू साबण आख्या। मूत पलीती कपड़ होए दे साबण लईए ओ तोए। ते फिर अगे की है? परिये मत पापा के संग ओ तोपै ना। मैं कह रहा सो संस्कार इस तरह मिटदे ने। तो एदा मतलब ए नहीं कि परमात्मा बुरा करा रहे, तो परमात्मा जिम्मेवार है। जिम्मेवार चंगे माड़े दे असी खुद आप हां। भाव सतगुरां दा कहण दा ए है कि जो चंगा माड़ा हो रहा है वो संस्कारां करके है, ਔਰ ਇਹ ਸੰਸਕਾਰ ਦਾ ਜੋ ਹੁਕਮ ਹੈ ਉਹ ਮਾਲਕ ਦਾ ਹੁਕਮ ਹੈ, ਇਹ ਸਾਰਿਆਂ ਲਈ ਇੱਕੋ ਜਿਹਾ। ਹਾਂਜੀ, ਕਰਮਾ ਸੰਦੜਾ ਖੇਤ, ਹਾਂਜੀ। ਤੋ ਦੂਜਾ ਕਿੱਥੇ ਸੀ ਜੀ? ਆਪਾਂ
ਤੁਦ ਆਪੇ ਭਾਵੈ ਸੋ ਕਰੈ ਤੁਦ ਉਤੇ ਕੰਮ ਹੋਇ ਲਾਇਆ,
ਇਹ ਆਪਾਂ ਕਰ ਲਈ ਸਤੁਕ।
ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦਵਾਇਆ।
ਇੱਕ ਨਾ ਸੱਚ ਬੁਝਾਇਨ, ਇੱਕ ਐਸੇ ਵੀ ਜੀਵ ਨੇ ਜਿਨ੍ਹਾਂ ਨੇ ਪਿੱਛੇ ਭਲੇ ਸੰਸਕਾਰ ਕੀਤੇ ਸਨ, ਭਲੇ ਸੰਸਕਾਰਾਂ ਦਾ ਸਦਕਾ ਉਹ ਗੁਰੂ ਨਾਲ ਜੁੜੇ ਤੇ ਉਹਨਾਂ ਨੂੰ ਸੱਚ ਬੁਝਾਇਨ, ਉਹਨਾਂ ਨੂੰ ਸੱਚ ਦੀ ਸੋਝੀ ਪਾਈ। ਬੁਝਾਇਨ, ਬੁਝਾਇਨ ਦਾ ਅਰਥ ਹੈ ਉਸ ਹਰੀ ਨੇ ਉਹਨਾਂ ਨੂੰ ਸੋਝੀ ਬਖਸ਼ੀ, ਬੁਝਾਇਆ, ਸੋਝੀ ਬਖਸ਼ੀ। ਇੱਕ ਨਾ ਸੱਚ ਬੁਝਾਇਨ, ਤੋ ਫਿਰ ਮੈਂ ਆਖਿਆ ਸੀਗਾ ਕਿ ਸੱਚ ਦੇ ਦੋ ਹੀ ਅਰਥ ਨੇ, ਚਾਹੇ ਨਾਮ ਚਾਹੇ ਪ੍ਰਭੂ। ਹੁਣ ਦੇਖੋ ਇੱਥੇ ਕਿਹੜਾ ਟੁੱਕਦਾ ਹੈ, ਕਿਹੜਾ ਟੁਕੇਗਾ? ਹਾਂ, ਇੱਕ ਨਾ ਸੱਚ ਬੁਝਾਇਨ, ਪਰਮੇਸ਼ਰ ਦੀ ਸੋਝੀ ਬਖਸ਼ੀ, ਆਪਣੇ ਤੁਰੇ ਦੀ ਸੋਝੀ ਬਖਸ਼ੀ ਕਿ ਮੈਂ ਕਿੱਥੋਂ ਆਇਆ। ਤਿੰਨਾ ਅਤੁੱਟ ਭੰਡਾਰ ਦੇਵਾਇਆ, ਔਰ ਐਸੇ ਜੀਵਾਂ ਨੂੰ ਬਾਣੀ ਦਾ ਅਤੁੱਟ ਭੰਡਾਰ ਦੇ ਛੱਡਿਆ ਉਸ ਮਾਲਕ ਨੇ, ਉਹਨਾਂ ਨੂੰ ਬਾਣੀ ਨਾਲ ਜੋੜ ਦਿੱਤਾ, ਜਿਨ੍ਹਾਂ ਨੂੰ ਇਹ ਸਮਝ ਦੇ ਦਿੱਤੀ ਕਿ ਸਾਡਾ ਤੁਰਾ ਮਾਲਕ ਹੈ ਤੇ ਮਾਲਕ ਨਾਲ ਹੀ ਜੋੜਨਾ ਹੈ, ਤੇ ਉਹਨਾਂ ਦੇ ਚੋਲੀ ਅਤੁੱਟ ਭੰਡਾਰਾ, ਨਾ ਥੁੜਨ ਵਾਲਾ ਭੰਡਾਰਾ ਬਾਣੀ ਦਾ ਪਾ ਦਿੱਤਾ। ਹਾਂਜੀ,
ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤੜਾਇਆ।
ਹਰ ਚੇਤ ਖਾਹੇ ਤਿੰਨਾ ਸਫਲ ਹੈ, ਚੇਤ ਕਹਿੰਦੇ ਨੇ ਯਾਦ ਕਰਕੇ, ਹਰ ਹਰੀ ਜਿਹੜੇ ਹਰੀ ਨੂੰ ਚੇਤੇ ਕਰਕੇ ਤੇ ਫਿਰ ਮੂੰਹ ਚ ਗ੍ਰਾਹੀ ਪਾਉਂਦੇ ਨੇ, ਜਿਹੜੇ ਚੇਤੇ ਕਰਕੇ ਤੇ ਫਿਰ ਭੋਜਨ ਛਕਦੇ ਨੇ, ਜਿਹੜੇ ਸ਼ੁਕਰ ਕਰਕੇ ਫਿਰ ਮੂੰਹ ਚ ਕੁਝ ਪਾਉਂਦੇ ਨੇ, ਤਿੰਨ ਸਫਲ ਹੈ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੈ। ਹੁਣ ਇਹ ਨਾ ਧਿਆਨ ਲੈਣਾ ਕਿ ਸਿਰਫ ਖਾਣ ਲਈ ਹੈ, ਕੋਈ ਵੀ ਸੁੱਖ ਮਾਨਣ ਦਾ ਮੌਕਾ ਮਿਲੇ ਤੇ ਪ੍ਰਭੂ ਨਾ ਚੇਤੇ ਆਵੇ ਤਾਂ ਫਿਰ ਸਮਝ ਲਓ ਕਿ ਉਹ ਤੇ ਮਾਲਕ ਤੋਂ ਬੜਾ ਦੂਰ ਹੈ। ਕੋਈ ਵੀ ਸੁੱਖ ਦਾ ਮੌਕਾ ਬਣੇ ਪਹਿਲਾਂ ਈਸ਼ਵਰ ਯਾਦ ਆਏ। ਅੱਜ ਨਵਾਂ ਕੱਪੜਾ ਪਹਿਨਿਆ, ਪਹਿਨਣ ਤੋਂ ਪਹਿਲਾਂ ਇਹ ਖਿਆਲ ਆਵੇ, ਹੇ ਦਾਤਾ ਤੂੰ ਇਹ ਪਹਿਨਣ ਨੂੰ ਦਿੱਤਾ ਹੈ, ਤੂੰ ਨਵਾਂ ਕੱਪੜਾ ਦਿੱਤਾ ਹੈ, ਤੇਰਾ ਸ਼ੁਕਰ ਹੈ। ਬਥੇਰੀ ਦੁਨੀਆ ਨੰਗੀ ਫਿਰਦੀ ਹੈ, ਕਈਆਂ ਨੂੰ ਜੁੜਦਾ ਨਹੀਂ, ਤੂੰ ਮੈਨੂੰ ਨਿੱਤ ਨਵਾਂ ਦੇਣਾ ਹੈ, ਤੇਰਾ ਸ਼ੁਕਰ ਹੈ। ਤੂੰ ਖਾਣ ਨੂੰ ਦੇਣਾ ਹੈ, ਦੁਨੀਆਂ ਅਨੇਕ, ਕਿਸੇ ਨੂੰ ਵਕਤਨ ਕਵਕਤਨ ਰੋਟੀ ਮਿਲਦੀ ਹੈ, ਕਿਸੇ ਨੂੰ ਨਹੀਂ ਮਿਲਦੀ, ਤੂੰ ਮੈਨੂੰ ਦੋ ਵੇਲੇ ਰੱਜ ਕੇ ਦੇਣਾ ਹੈ, ਤੇਰਾ ਸ਼ੁਕਰ ਹੈ। ਸ਼ੁਕਰਾਨਾ ਵੱਡੀ ਭਗਤੀ ਹੈ, ਲੇਕਿਨ ਅਸੀਂ ਤੇ ਖਾਂਦੇ ਵੀ ਹਾਂ, ਪਹਿਨਦੇ ਵੀ ਹਾਂ, ਸੌ ਸੁੱਖ ਦੇ ਸਬੱਬ ਬਣਦੇ ਨੇ, ਸੁੱਖਾਂ ਨੂੰ ਸੁੱਖਾਂ ਨਾਲ ਤੇ ਜੁੜ ਜਾਂਦੇ ਹਾਂ, ਦਾਤ ਪਿਆਰੀ ਹੋ ਜਾਂਦੀ ਹੈ, ਦਾਤਾਰ ਭੁੱਲ ਜਾਂਦਾ ਹੈ, ਸੁੱਖ ਪੱਲੇ ਰਹਿ ਜਾਂਦੇ ਨੇ, ਸੁੱਖ ਭੋਗ ਲਈਦੇ ਨੇ, ਸੁੱਖ ਦੇਣ ਵਾਲੇ ਨੂੰ ਤੇ ਜੇਤੇ ਨਹੀਂ ਕਰੀਦਾ। ਤੋ ਕਹਿੰਦੇ ਨੇ ਜਿਹੜਾ ਨਾਮ ਨਾਲ ਜੁੜਦਾ ਹੈ ਉਹਦੀ ਹਾਲਤ ਕੀ ਬਣਦੀ ਹੈ, ਉਹ ਪਹਿਲਾਂ ਮਾਲਕ ਨੂੰ ਸੁੱਖਾਂ ਲਈ ਉਹਦਾ ਸ਼ੁਕਰਾਨਾ ਕਰਦਾ ਹੈ, ਉਸਨੂੰ ਮਾਲਕ ਨੂੰ ਯਾਦ ਕਰਦਾ ਹੈ। ਹਾਂਜੀ,
ਸ਼ਲੋਕ ਮਹਲਾ ਤੀਜਾ। ਪੜ ਪੜ ਪੰਡਤ,
ਨਹੀਂ ਆ ਥੋੜਾ ਜਿਹਾ ਰਹਿ ਗਿਆ, ਅਚੇਤਨਾ ਹੱਥ ਤੜਾਇਆ। ਹਰੀ ਚੇਤ ਖਾਏ ਤੇਰਾ ਸਫਲ ਹੈ, ਜਿਹੜੇ ਯਾਦ ਕਰਕੇ ਉਸਨੂੰ ਕੋਈ ਸੁੱਖ ਮਾਣਦੇ ਨੇ, ਭੋਜਨ ਖਾਂਦੇ ਨੇ, ਕਹਿੰਦੇ ਨੇ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੈ। ਲੇਕਿਨ ਅਚੇਤਾਂ ਹੱਥ ਤੜਾਇਆ, ਜਿਹੜੇ ਉਸਨੂੰ ਚੇਤੇ ਹੀ ਨਹੀਂ ਕਰਦੇ, ਅਚੇਤਾਂ ਉਹ ਮਨੁੱਖ ਜਿਹੜੇ ਚੇਤੇ ਹੀ ਨਹੀਂ ਕਰਦੇ, ਉਹਨਾਂ ਦੇ ਕਹਿੰਦੇ ਹੱਥ ਤੱਡੇ ਹੀ ਰਹਿ ਜਾਂਦੇ ਨੇ, ਉਹ ਤੇ ਮੰਗਦੇ ਹੀ ਰਹਿੰਦੇ ਨੇ। ਉਹਨਾਂ ਦੇ ਹੱਥ ਤੇ ਸਖਣੇ ਹੀ ਰਹਿ ਜਾਂਦੇ ਨੇ। ਉਹ ਤੇ ਮਾਲਕ ਦੀ ਬਖਸ਼ਿਸ਼ ਪਾ ਹੀ ਨਹੀਂ ਸਕਦੇ। ਅਚੇਤਾਂ ਜਿਹੜੇ ਚੇਤੇ ਹੀ ਨਹੀਂ ਕਰਦੇ, ਜਿਹਦੇ ਜਿਹੜੇ ਕਦੇ ਵੀ ਮਾਲਕ ਨੂੰ ਯਾਦ ਨਹੀਂ ਕਰਦੇ, ਇਸ ਨੂੰ ਅਚੇਤਾ ਨਹੀਂ ਕਹਿਣਾ। ਅਚੇਤਾਂ ਜਿਹੜੇ ਅਚੇਤ ਮਨੁੱਖ ਨੇ, ਜਿਹੜੇ ਚੇਤੇ ਨਹੀਂ ਕਰਦੇ, ਹੱਥ ਤਡਾਇਆ ਉਹਨਾਂ ਦੇ ਹੱਥ ਤੇ ਟੱਡੇ ਹੀ ਰਹਿ ਜਾਂਦੇ ਨੇ, ਉਹਨਾਂ ਦੇ ਹੱਥ ਤੇ ਖਾਲੀ ਰਹਿ ਜਾਂਦੇ ਨੇ, ਸਖਣੇ ਰਹਿ ਜਾਂਦੇ ਨੇ, ਕਦੇ ਪੜਦੇ ਹੀ ਨਹੀਂ। ਹਾਂਜੀ,
ਸਲੋਕ ਮਹਿਲਾ ਤੀਜਾ। ਪੜ ਪੜ ਪੰਡਤ ਵੇਦ ਵਖਾਣਾ ਮਾਇਆ ਮੋਹ ਸੁਆਏ।
ਪੜ ਪੜ ਪੰਡਿਤ ਵੇਦ ਵਖਾਣ ਮਾਇਆ ਮੋਹ ਸੁਆਏ। ਪੰਡਿਤ ਕਹਿੰਦੇ ਨੇ ਕਿ ਵੇਦ ਪੜਦਾ ਹੈ, ਵੇਦਾਂ ਦਾ ਪਾਠ ਕਰਦਾ ਹੈ। ਪੜ ਪੜ ਪੰਡਿਤ ਵੇਦ ਵਖਾਣੇ, ਵਖਾਣੇ ਮੂੰਹੋਂ ਉਚਾਰਨਾ। ਪੰਡਿਤ ਮੂੰਹੋਂ ਵੇਦਾਂ ਦਾ ਪਾਠ ਕਰਦਾ ਹੈ, ਪਾਠ ਦਾ ਉਚਾਰਨ ਕਰਦਾ ਹੈ। ਪੜ ਪੜ ਪੰਡਿਤ ਵੇਦ ਵਖਾਣੇ, ਲੇਕਿਨ ਕਿਉਂ ਵੇਦਾਂ ਦਾ ਪਾਠ ਕਿਸ ਲਈ ਕਰਦਾ ਹੈ? ਮਾਇਆ ਮੋਹ ਸੁਆਏ। ਸੁਆਏ ਕਹਿੰਦੇ ਨੇ ਸਵਾਰਥ, ਉਹਨੂੰ ਸਵਾਰਥ ਹੈ ਮਾਇਆ ਇਕੱਠੀ ਕਰਨ ਦਾ। ਉਹਦਾ ਜਿਹੜਾ ਪਾਠ ਹੈ ਉਹ ਇਸ ਕਰਕੇ ਹੈ ਕਿ ਮਾਇਆ ਹੱਥ ਆ ਜਾਏ। ਹੁਣ ਮੈਂ ਇਹ ਆਖਦਿਆਂ ਕਿ ਸਿਰਫ ਪੰਡਤਾਂ ਲਈ ਨਹੀਂ ਹੈ, ਇਹ ਸਾਰਿਆਂ ਲਈ ਹੈ। ਜਿਨ੍ਹਾਂ ਨੇ ਇੱਕ ਮਨੋਰਥ ਸਿਰਫ ਪੈਸਾ ਬਣਾ ਲਿਆ, ਉਹਨਾਂ ਲਈ, ਸਾਰਿਆਂ ਲਈ ਇਹ ਲਾਗੂ ਹੁੰਦਾ ਹੈ। ਲੇਕਿਨ ਜਿਹੜੇ ਸੇਵਾ ਭਾਵ ਨਾਲ ਕਰਦੇ ਨੇ, ਜਿਹੜੇ ਲਾਲਚ ਅੰਦਰ ਨਹੀਂ ਰੱਖਦੇ ਕਿ ਮੇਰੇ ਕੋਲ ਆਈ ਤੁਰਿਆ ਜਾਵੇ, ਉਹਨਾਂ ਲਈ ਨਹੀਂ ਹੈ। ਜਿਹੜੇ ਉਹਨਾਂ ਲਈ ਇਹ, ਜਿਹੜੇ ਹਮੇਸ਼ਾ ਕਹਿੰਦੇ ਨੇ ਕਿ ਅਸੀਂ ਤੇ ਬਸ ਪੜਦੇ ਹੀ ਰਹੀਏ, ਤੋ ਪੰਡਤ ਦਾ ਲਕਸ਼ ਇਕੱਠਾ ਕਰਨਾ। ਪੰਡਤ ਦਾ ਇਹ ਇੱਕੋ ਹੀ ਮੁੱਦਾ ਹੈ ਕਿ ਮੈਂ ਭਰਦਾ ਜਾਵਾਂ। ਉਹ ਵੇਦ ਦਾ ਉਚਾਰਨ ਕਰਦਾ ਹੈ, ਉਹ ਕਿਸੇ ਨੂੰ ਸੁਣਾਉਂਦਾ ਹੈ, ਵੇਦਾਂ ਦਾ ਪਾਠ ਇਸੇ ਲਈ ਸੁਣਾਉਂਦਾ ਹੈ ਕਿ ਮੇਰੇ ਕੋਲ ਮਾਇਆ ਇਕੱਠੀ ਹੁੰਦੀ ਜਾਏ। ਤੋ ਕਹਿੰਦੇ ਨੇ ਪੜ ਪੜ ਪੰਡਿਤ ਵੇਦ ਵਖਾਣਾ, ਮੂੰਹੋਂ ਉਚਾਰਦਾ ਹੈ ਵਖਾਣਾ, ਕਿਸ ਲਈ? ਮਾਇਆ ਮੋਹ ਸੁਆਏ, ਇੱਕੋ ਸਵਾਰਥ ਹੈ ਉਹਦਾ, ਮਾਇਆ ਇਕੱਠੀ ਹੋ ਜਾਏ, ਮਾਇਆ ਦਾ ਮੋਹ ਹੈ। ਹਾਂਜੀ,
ਦੂਜਾ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ।
ਦੂਜਾ ਭਾਏ, ਦੂਜਾ ਆਖਿਆ ਮਾਇਆ ਨੂੰ, ਭਾਏ ਆਖਦੇ ਨੇ ਪਿਆਰ, ਦੂਜਾ ਤੋਂ ਭਾਵ ਮਾਇਆ, ਭਾਏ ਹੈ ਪਿਆਰ, ਤਾਂ ਦੂਸਰੇ ਪਾਸੇ ਪਿਆਰ ਲਾ ਕੇ, ਮਾਇਆ ਨਾਲ ਪਿਆਰ ਲਾ ਕੇ ਹਰਿਨਾਮ ਵਿਸਾਰਿਆ, ਮਾਇਆ ਨਾਲ ਪਿਆਰ ਲਾ ਕੇ ਪੰਡਿਤ ਨੇ ਈਸ਼ਵਰ ਦਾ ਨਾਮ ਭੁਲਾ ਦਿੱਤਾ। ਭਾਵ ਪਾਠ ਸੁਣਾ ਤੇ ਰਿਹਾ ਹੈ ਪਰ ਅੰਦਰੋਂ ਉਸਨੂੰ ਪ੍ਰੇਮ ਕੋਈ ਨਹੀਂ। ਤੇ ਹੁੰਦਾ ਕੀ ਹੈ? ਮਨ ਮੂਰਖ, ਮਨ ਤੇ ਉਹਦਾ ਮੂਰਖ ਹੀ ਰਹਿੰਦਾ ਹੈ, ਦੂਜਿਆਂ ਨੂੰ ਸਿੱਖਿਆ ਦੇ ਰਿਹਾ ਹੈ, ਆਪ ਮੂਰਖ ਹੈ, ਦੂਜਿਆਂ ਦੀਆਂ ਅੱਖਾਂ ਖੋਲ ਰਿਹਾ ਆਪ ਅੰਨਾ ਹੈ, ਦੂਜਿਆਂ ਨੂੰ ਰਾਹ ਦਿਸ ਰਿਹਾ ਹੈ ਆਪ ਠੇਡੇ ਖਾ ਰਿਹਾ ਹੈ। ਤੋ ਮਨ ਮੂਰਖ ਹੁੰਦਾ ਕੀ ਹੈ? ਮਿਲੈ ਸਜ਼ਾਏ, ਛੁੱਟਦਾ ਨਹੀਂ, ਆਵਾਗਾਉਣ ਦੇ ਚੱਕਰ ਚ ਰਹਿੰਦਾ ਹੈ। ਸਜ਼ਾ ਮਿਲਦੀ ਹੈ ਜਿਸ ਤਰ੍ਹਾਂ ਰੱਬ ਦੇ ਟੁੱਟਿਆ ਹੋਇਆਂ ਨੂੰ ਸਜ਼ਾ ਮਿਲਦੀ ਹੈ, ਉਸੇ ਤਰ੍ਹਾਂ ਉਹਨੂੰ ਮਿਲਦੀ ਹੈ, ਹਾਲਾਂਕਿ ਸਾਰੀ ਉਮਰਾਂ ਹੀ ਪਾਠ ਕਰਦਾ ਰਹਿੰਦਾ। ਤੇ ਸਾਰਿਆਂ ਲਈ ਸਬਕ ਹੈ, ਮੇਰੇ ਲਈ ਵੀ ਸਬਕ ਹੈ, ਦੂਸਰਿਆਂ ਲਈ ਵੀ ਸਬਕ ਹੈ। ਜੇ ਮੇਰਾ ਲਕਸ਼ ਮਾਇਆ ਇਕੱਠੀ ਕਰਨੀ ਹੋਵੇ ਤੇ ਲਾਣਤ ਹੈ, ਲੇਕਿਨ ਜਿਹੜੇ ਗੁਜ਼ਰਾਨ ਖਾਤਰ, ਗੁਜ਼ਾਰਾ ਜਿਨ੍ਹਾਂ ਦਾ ਇਹ ਹੈ ਔਰ ਗੁਜ਼ਾਰੇ ਲਈ ਕਰਦੇ ਨੇ ਤੇ ਉਹ ਵਾਜਬ ਹੈ, ਲੇਕਿਨ ਉਹ ਗੁਜ਼ਾਰਾ ਜਦੋਂ ਲਾਲਚ ਬਣ ਜਾਂਦਾ ਹੈ ਤੇ ਲੋਭੀ ਬਣ ਜਾਂਦਾ ਹੈ ਫਿਰ ਮਾੜਾ ਹੈ। ਜਿੰਨਾ ਚਿਰ ਬੰਦਾ ਆਪਣੀ ਸੀਮਾ ਚ ਰਹਿੰਦਾ ਹੈ ਉਹਨਾਂ ਚਿਰ ਠੀਕ ਹੈ, ਕਿਉਂਕਿ ਜਿਹਨੇ ਸਾਰਾ ਦਿਹਾੜੀ ਇਹੀ ਸੇਵਾ ਕਰਨੀ ਹੈ ਉਹਨੇ ਰੋਟੀ ਟੁੱਕ ਵੀ ਚਲਾਉਣਾ ਹੈ, ਉਹ ਜੇ ਆਪਣੇ ਗੁਜ਼ਾਰੇ ਲਈ ਕਰੇ ਤੇ ਕੋਈ ਮਾੜਾ ਨਹੀਂ। ਲੇਕਿਨ ਜਿਹਨੇ ਇਹ ਲਕਸ਼ ਹੀ ਬਣ ਲਿਆ ਕਿ ਮੈਂ ਤੇ ਦੌਲਤ ਇਕੱਠੀ ਕਰਨੀ ਹੈ, ਇਹ ਤੇ ਦੂਜਿਆਂ ਲਈ ਹੈ ਸਾਰਾ ਗਿਆਨ, ਆਪ ਅਣਭਿਜਿਆ ਰਹਿ ਜਾਂਦਾ ਹੈ, ਕਹਿੰਦੇ ਨੇ ਉਹਦੇ ਲਈ ਫਿਰ ਸਜ਼ਾ ਹੀ ਸਜ਼ਾ ਹੈ। ਹਾਂਜੀ,
ਜਿਨ ਜਿਉ ਪਿੰਡ ਦਿੱਤਾ ਤਿਸ ਕਉ ਨਾ ਚੇਤਾ ਜੋ ਦਿੰਦਾ ਰਿਜਕ ਸੁਹਾਏ।
ਜਿਨ ਜਿਉ ਪਿੰਡ ਦਿੱਤਾ ਤਿਸ ਕਬਹੁ ਨਾ ਚੇਤਾ। ਜਿਸ ਮਾਲਕ ਨੇ ਜਿਉ ਭਾਵ ਜਿੰਦ ਪਿੰਡ ਭਾਵ ਪਿੰਡਾ ਸਰੀਰ, ਜਿਸ ਮਾਲਕ ਨੇ ਇਹ ਜਿੰਦ ਦਿੱਤੀ ਇਹ ਸਰੀਰ ਦਿੱਤਾ ਤਿਸ ਕਬਹੁ ਨਾ ਚੇਤਾ। ਪੰਡਿਤ ਉਹਨੂੰ ਤੇ ਯਾਦ ਕਰਦਾ ਹੀ ਨਹੀਂ। ਜੋ ਦੇਂਦਾ ਰਿਜਕ ਸੰਭਾਹੇ, ਜਿਹੜਾ ਮਾਲਕ ਸਾਰਿਆਂ ਨੂੰ ਰਿਜਕ ਦਿੰਦਾ ਹੈ, ਸੰਭਾਹੇ ਦਿੰਦਾ ਹੈ, ਜੋ ਸਾਰਿਆਂ ਵਿੱਚ ਰਿਜਕ ਵਰਤਾਉਂਦਾ ਹੈ, ਸਭਨਾਂ ਵਿੱਚ ਦਿੰਦਾ ਹੈ, ਜੋ ਸਭਨਾਂ ਨੂੰ ਦਿੰਦਾ ਹੈ, ਜੋ ਕਹਿੰਦੇ ਨੇ ਉਹਨੂੰ ਤੇ ਉਹ ਚੇਤੇ ਹੀ ਨਹੀਂ ਕਰਦਾ। ਹਾਂਜੀ,
ਜਮ ਕਾ ਫਾਹਾ ਗਲੋ ਨਾ ਕੱਟਿਆ ਫਿਰ ਫਿਰ ਆਵਾ ਜਾਏ।
ਜਮ ਕਾ ਫਾਹਾ ਗਲੋ ਨਾ ਕੱਟਿਆ, ਉਹਦੇ ਗਲੇ ਚੋਂ ਜਮਾਂ ਦਾ ਫਾਹਾ, ਜਮਾਂ ਦੀ ਰੱਸੀ ਕਦੇ ਨਿਕਲਦੀ ਨਹੀਂ। ਉਹ ਰੱਸੀ, ਉਹ ਫੰਦਾ ਕਦੇ ਟੁੱਟਦਾ ਹੀ ਨਹੀਂ, ਨਿਕਲਦਾ ਹੀ ਨਹੀਂ। ਫਿਰ ਫਿਰ ਆਵਾ ਜਾਏ, ਉਹ ਜੂਨੀਆਂ ਚ ਭਟਕਦਾ ਹੈ, ਉਹ ਜਨਮ ਲੈਂਦਾ ਹੈ, ਮਰਦਾ ਹੈ, ਜਮਦਾ ਹੈ, ਮਰਦਾ ਹੈ, ਉਹ ਜੂਨੀਆਂ ਕੱਟਦਾ ਹੈ।
ਮਨ ਮੁਖ ਕਿਸੁ ਨਾ ਸੂਝੈ ਅੰਦਲੇ ਪੂਰਵ ਲਿਖਿਆ ਕਮਾਏ।
ਮਨ ਮੁਖੀ ਕਿਛ ਨਾ ਸੂਝੈ ਅੰਦਲੇ, ਜਿਹੜੇ ਮਨ ਪਿੱਛੇ ਤੁਰ ਪੈਂਦੇ ਨੇ, ਮਨ ਦੀ ਸਿੱਖਿਆ ਪਿੱਛੇ ਤੁਰ ਪੈਂਦੇ ਨੇ, ਮਨ ਦੀ ਸਿੱਖਿਆ ਲੈਂਦੇ ਨੇ, ਆਪਣੇ ਮਨ ਪਿੱਛੇ ਜਿਹੜੇ ਮੂੰਹ ਕਰ ਲੈਂਦੇ ਨੇ, ਕਿਛੂ ਨਾ ਸੂਝੈ, ਉਹਨਾਂ ਨੂੰ ਕੁਛ ਸੂਝਦਾ ਹੀ ਨਹੀਂ, ਉਹਨਾਂ ਨੂੰ ਕੋਈ ਸੋਝ ਹੀ ਨਹੀਂ ਪੈਂਦੀ। ਅੰਧਲੇ, ਉਹ ਤੇ ਅੰਨੇ ਹੋ ਜਾਂਦੇ ਨੇ, ਇਹ ਨੇਤਰ ਤੇ ਹੈਨ ਪਰ ਅੰਦਰਲੀ ਅੱਖ ਕਦੇ ਖੁੱਲਦੀ ਨਹੀਂ। ਤੇ ਪੂਰਬ ਲਿਖਿਆ ਕਮਾਏ, ਪੂਰਬ ਕਹਿੰਦੇ ਨੇ ਪਿਛਲੇ ਜਨਮਾਂ ਦਾ, ਜਿੱਥੇ ਵੀ ਲਫ਼ਜ਼ ਪੂਰਬ ਆਵੇ ਉਹਦਾ ਮਤਲਬ ਹੈ ਪਿਛਲੇ ਜਨਮ ਦਾ। ਪੂਰਬ ਲਿਖਿਆ, ਪਿਛਲੇ ਜਨਮਾਂ ਦਾ ਜੋ ਲਿਖਿਆ ਹੈ ਕਮਾਏ, ਉਹਦਾ ਫਲ ਪਾ ਰਹੇ ਨੇ। ਪਿਛਲੇ ਜਨਮਾਂ ਦੇ ਸੰਸਕਾਰ ਜੋ ਬਣ ਗਏ ਨੇ ਉਹਦਾ ਭੁਗਤਾਨ ਉਹ ਕਰ ਰਹੇ ਨੇ, ਉਹਦਾ ਫਲ ਹੁਣ ਖਾ ਰਹੇ ਨੇ। ਕੱਲ ਜੋ ਬੀਜਿਆ ਸੀ ਉਹਦਾ ਅੱਜ ਫਲ ਖਾ ਰਹੇ ਨੇ, ਅੱਜ ਜੋ ਬੀਜਾਂਗੇ ਉਸਦਾ ਫਲ ਅੱਗੇ ਮਿਲੇਗਾ, ਆਉਂਦੀ ਕੱਲ ਨੂੰ ਮਿਲੇਗਾ।
ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਬਣ ਆਏ।
ਪੂਰੇ ਭਾਗ ਸਤਿਗੁਰੂ ਮਿਲੈ ਸੁਖਦਾਤਾ, ਜੇ ਭਾਗ ਪੂਰੇ ਤਰ੍ਹਾਂ ਜਾਗਣ ਤੇ ਫਿਰ ਗੁਰੂ ਮਿਲਦਾ ਹੈ, ਐਸਾ ਗੁਰੂ ਜੀ ਦੀ ਤਰੁਟੀ ਕੋਈ ਨਹੀਂ, ਉਹ ਸੁੱਖਾਂ ਦਾ ਦਾਤਾ ਗੁਰੂ ਮਿਲਦਾ ਹੈ, ਤੇ ਨਾਮ ਵਸੈ ਮਨ ਆਏ, ਫਿਰ ਹਿਰਦੇ ਵਿੱਚ ਨਾਮ ਆ ਕੇ ਵਸ ਜਾਂਦਾ ਹੈ। ਭਾਵ ਗੁਰੂ ਤੋਂ ਬਿਨਾ ਹਿਰਦੇ ਚ ਨਾਮ ਨਹੀਂ ਵਸੇਗਾ, ਗੁਰੂ ਦੀ ਸ਼ਰਨ ਤੋਂ ਬਿਨਾ ਨਾਮ ਨਾਲ ਜੁੜਨਾ ਬੜਾ ਔਖਾ ਹੈ। ਹਾਂਜੀ,
ਸੁਖ ਮਾਣੈ ਸੁਖ ਪਹਿਨਣਾ ਸੁਖੇ ਸੁਖ ਵਿਹਾਏ।
ਸੁਖ ਮਾਣੈ ਸੁਖ ਪਹਿਨਣਾ, ਔਰ ਉਹ ਜੋ ਨਾਮ ਨਾਲ ਜੁੜ ਜਾਂਦਾ ਹੈ ਉਹ ਹਮੇਸ਼ਾ ਸੁਖ ਮਾਣਦਾ ਹੈ। ਸੁਖ ਪਹਿਨਣਾ, ਉਹ ਸੁਖ ਰੂਪੀ ਕੱਪੜੇ ਹਮੇਸ਼ਾ ਪਹਿਨੀ ਰੱਖਦਾ ਹੈ, ਭਾਵ ਸੁਖ ਸਦਾ ਉਹਦੇ ਨਾਲ ਹੈ। ਸੁਖ ਹੈ ਸੁਖੀ ਵਿਹਾਏ, ਸਾਰੀ ਜ਼ਿੰਦਗੀ ਸੁੱਖਾਂ ਵਿੱਚ ਬੀਤਦੀ ਹੈ ਉਹਦੀ, ਜਿਹੜਾ ਨਾਮ ਨਾਲ ਜੁੜ ਜਾਂਦਾ ਹੈ। ਕਿਉਂਕਿ ਸੁਖ ਪਦਾਰਥਾਂ ਵਿੱਚ ਨਹੀਂ ਹੈ, ਸੁਖ ਤੇ ਅੰਦਰ ਹੈ, ਸੁਖ ਤੇ ਮਨ ਦਾ ਸੁਖ ਹੈ। ਜੇ ਮਨ ਨੇ ਸੁਖ ਮੰਗਿਆ ਨਹੀਂ ਤੇ ਦੁਨਿਆਵੀ ਸੁਖ ਕਿੰਨੇ ਵੀ ਆ ਜਾਣ ਬੰਦਾ ਦੁਖੀ ਰਹੇਗਾ। ਜਦੋਂ ਨਾਮ ਨਾਲ ਜੁੜ ਜਾਂਦਾ ਹੈ ਅੰਦਰ ਸੰਤੋਖ ਆ ਜਾਂਦਾ ਹੈ, ਸੁਖ ਅੰਦਰ ਵਸ ਜਾਂਦਾ ਹੈ। ਸੁਖ ਦੁੱਖ ਦੋਨੋਂ ਮਨ ਕੀ ਬਿਰਥਾ, ਮਨ ਦੀ ਹਾਲਤ ਹੈ ਸੁਖ ਤੇ ਦੁੱਖ, ਸੁਖ ਤੇ ਦੁੱਖ ਬਾਹਰ ਨਹੀਂ ਜੇ, ਸੁਖ ਦੁੱਖ ਤੇ ਅੰਦਰ ਨੇ। ਇੱਕ ਤੱਤੀ ਤਵੀ ਤੇ ਬੈਠਾ ਵੀ ਸੁਖ ਮਾਣ ਰਿਹਾ ਹੈ ਤੇ ਉਹ ਪਾਠ ਕਰ ਰਿਹਾ। ਇੱਕ ਬਿਸਤਰ ਤੇ ਪਿਆ, ਨਰਮ ਬਿਸਤਰ ਤੇ ਪਿਆ ਵੀ ਹਾਏ ਹਾਏ ਕਰ ਰਿਹਾ। ਇੱਥੇ ਮਨ ਦੀ ਬਿਰਥਾ, ਸੁਖ ਦੁੱਖ ਦੋਨੋ ਮਨ ਕੀ ਬਿਰਥਾ। ਜੈਸੀ ਮਨ ਦੀ ਹਾਲਤ ਬਣਾ ਲਓ, ਜਿਹੜਾ ਉਸ ਨਾਮ ਬਾਣੀ ਨਾਲ ਜੁੜ ਜਾਂਦਾ ਹੈ ਉਹਦਾ ਹਿਰਦਾ ਠਰ ਜਾਂਦਾ ਹੈ, ਤੱਤੀ ਵਾਓ ਨਾਲ ਆ ਗਈ ਉਹਦੇ ਲਈ ਹੈ। ਫਿਰ ਉਸਨੂੰ ਪਾਰ ਬ੍ਰਹਮ ਦੀ ਸ਼ਰਨ ਵਿੱਚ ਜਿਹੜਾ ਆ ਜਾਏ, ਤੱਤੀ ਵਾਹ ਲੱਗੇਗੀ ਕਵੇਂ, ਤੱਤੀ ਵਾਓ ਨਾਲ ਆ ਗਈ ਪਾਰ ਬ੍ਰਹਮ ਸ਼ਰਨ ਆਈ। ਹਾਂਜੀ,
ਨਾਨਕ ਸੋ ਨਾਉ ਮਨੋ ਨਾ ਵਿਸਾਰੀਐ, ਜਿਤ ਦਰ ਸੱਚੈ ਸੋਭਾ ਪਾਏ।
ਨਾਨਕ, ਹੇ ਨਾਨਕ, ਸੋ ਨਾਉ ਮਨੋ ਨਾ ਵਿਸਾਰੀਐ। ਹੇ ਨਾਨਕ, ਐਸਾ ਪਰਮੇਸ਼ਰ ਦਾ ਨਾਮ ਮਨੋ ਨਾ ਵਿਸਾਰੀਏ, ਕਦੇ ਵੀ ਨਾ ਵਿਸਾਰੀਏ। ਜਿਤ ਦਰ ਸੱਚੈ ਸੋਭਾ ਪਾਏ, ਜਿਸ ਨਾਮ ਦਾ ਸਦਕਾ ਉਸ ਪਰਮੇਸ਼ਰ ਦੇ ਦਰ ਤੇ ਸੋਭਾ ਪਾਈ ਦੀ ਹੈ, ਐਸਾ ਨਾਮ ਕਿਉਂ ਵਿਸਾਰਿਆ ਜਾਏ। ਹਾਂਜੀ, ਹੋਰ ਕਿਸੇ ਨੂੰ ਲੈਣੀ ਵਾਰੀ ਤੇ ਦੇ ਦਿਓ, ਤੁਸੀਂ ਪੜ੍ਹ ਲਓ ਬੇਟੇ।
ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣਤਾਸ
ਮਹਿਲਾ ਤੀਜਾ। ਸਤਿਗੁਰੂ ਸੇਵ ਸੁਖ ਪਾਇਆ, ਸਚ ਨਾਮ ਗੁਣਦਾਸ। ਸਤਿਗੁਰੂ ਸੇਵ, ਦੇਖੋਗੇ ਸੇਵ ਨੂੰ ਲੱਗੀ ਹੈ ਸਿਆਰੀ, ਸਤਿਗੁਰ ਦੀ ਸੇਵਾ ਕਰਕੇ। ਸੇਵ ਨੂੰ ਸਿਆਰੀ ਲੱਗੀ ਹੈ ਤਾਂ ਮਤਲਬ ਕੀ ਹੈ? ਸੇਵਾ ਕਰਕੇ। ਸਤਿਗੁਰ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਕੋਈ ਚੌਂਕੀ ਦੀ ਮੁੱਠੀ ਚਾਪੀ ਕਰ ਲੈਣੀ ਨਹੀਂ, ਇਹ ਕੋਈ ਸੇਵਾ ਨਹੀਂ ਹੈ। ਸਤਿਗੁਰ ਦੀ ਸੇਵਾ ਸਿਰਫ ਚੌਰ ਤੇ ਨਹੀਂ ਰਹਿ ਜਾਂਦੀ, ਸਤਿਗੁਰ ਦੀ ਅਸਲ ਸੇਵਾ ਕੀ ਹੈ? ਗੁਰੂ ਦੀ ਸੇਵਾ ਹੈ ਗੁਰੂ ਦਾ ਹੁਕਮ ਮੰਨਣਾ, ਗੁਰੂ ਦੀ ਸੇਵਾ ਹੈ ਨਾਮ ਨਾਲ ਜੁੜਨਾ, ਗੁਰੂ ਦੀ ਸੇਵਾ ਹੈ ਗੁਰੂ ਦੀ ਸਿੱਖਿਆ ਲੈਣੀ, ਆਪਣਾ ਜੀਵਨ ਗੁਰੂ ਦੀ ਸਿੱਖਿਆ ਅਨੁਸਾਰ ਬਦਲਣਾ, ਇਹ ਹੈ ਗੁਰੂ ਦੀ ਸੇਵਾ। ਇਸ ਨੂੰ ਆਖੀਦਾ ਸੇਵਾ। ਅਸੀਂ ਸਮਝ ਲੈਂਦੇ ਹਾਂ 10 ਮਿੰਟ ਖੜੇ ਹੋ ਕੇ ਚੌਰ ਕਰ ਲਈਏ, ਸੇਵਾ ਹੋ ਗਈ। ਮੁਬਾਰਕ ਹੈ ਅਦਬ ਸਤਿਕਾਰ ਕਰਨਾ, ਇਹ ਮੈਂ ਨਹੀਂ ਕਹਿੰਦਾ ਕਿ ਨਾ ਕਰੋ, ਬੜੀ ਚੰਗੀ ਚੀਜ਼ ਹੈ, ਕਰਨਾ ਚਾਹੀਦਾ ਹੈ। ਜੇ ਸਰੀਰ ਤੌਰ ਤੇ ਬਾਹਰੋਂ ਅਦਬ ਨਹੀਂ ਕਰੋਗੇ, ਮਨ ਵਿੱਚ ਅਦਬ ਕਿਸ ਤਰ੍ਹਾਂ ਆਏਗਾ? ਅਦਬ ਤੇ ਕਰਨਾ, ਲੇਕਿਨ ਅਸਲੀ ਸੇਵਾ ਕੀ ਹੈ? ਅਸਲੀ ਸੇਵਾ ਹੈ ਨਾਮ ਨਾਲ ਜੁੜਨਾ, ਹੁਕਮ ਮੰਨਣਾ, ਹੁਕਮ ਮੰਨ ਕੇ ਜੀਵਨ ਆਪਣਾ ਸੁਧਾਰਨਾ, ਸਿੱਖਿਆ ਤੇ ਅਮਲ ਕਰਨਾ, ਇਹ ਹੈ ਗੁਰੂ ਦੀ ਸੇਵਾ। ਤੋ ਆਖਦੇ ਨੇ ਸਤਿਗੁਰੂ ਸੇਵ ਸੁਖ ਪਾਇਆ, ਜੀ ਨੇ ਗੁਰੂ ਦਾ ਹੁਕਮ ਮੰਨਿਆ, ਜਿਹੜਾ ਗੁਰੂ ਦੀ ਸਿੱਖਿਆ ਤੇ ਤੁਰਿਆ ਤੇ ਆਪਣਾ ਜੀਵਨ ਜਿਹਨੇ ਬਦਲਿਆ, ਉਹਨੇ ਸੁਖ ਪਾਇਆ, ਉਹ ਸੁਖੀ ਹੋਏਗਾ। ਕਿਉਂਕਿ ਗੁਰੂ ਦਾ ਦੱਸਿਆ ਰਾਹ ਗਲਤ ਹੋ ਨਹੀਂ ਸਕਦਾ, ਗੁਰੂ ਜੋ ਰਾਹ ਦੱਸੇਗਾ ਉਹ ਠੀਕ ਦੱਸੇਗਾ, ਉਸ ਰਾਹ ਤੇ ਕਦੇ ਕੰਡੇ ਨਹੀਂ ਹੋਣਗੇ, ਉੱਥੇ ਤੇ ਫੁੱਲ ਵਿਛੇ ਹੋਣਗੇ। ਤੋ ਗੁਰ ਸੇਵ ਸੁਖ ਪਾਇਆ, ਸੱਚ ਨਾਮ ਗੁਣਦਾਸ। ਸੱਚ ਆਇਆ ਇੱਥੇ ਪਰਮੇਸ਼ਰ ਲਈ, ਸੱਚ ਨਾਮ ਪਰਮੇਸ਼ਰ ਦਾ ਨਾਮ, ਗੁਣਦਾਸ ਗੁਣਾਂ ਦਾ ਖਜ਼ਾਨਾ ਹੈ, ਪਰਮੇਸ਼ਰ ਦਾ ਨਾਮ ਗੁਣਾਂ ਦਾ ਖਜ਼ਾਨਾ ਹੈ। ਤਾਸ ਦਾ ਮਤਲਬ ਹੁੰਦਾ ਹੈ ਖਜ਼ਾਨਾ, ਤਿਜੋਰੀ, ਖਜ਼ਾਨਾ, ਸੇਫ, ਗੁਣਤਾਸ ਗੁਣਾਂ ਦਾ ਖਜ਼ਾਨਾ। ਤੋ ਪਰਮੇਸ਼ਰ ਦਾ ਜੋ ਨਾਮ ਹੈ ਇਹ ਤੇ ਗੁਣਾਂ ਦਾ ਖਜ਼ਾਨਾ ਹੈ। ਭਾਵ ਨਾਮ ਜਪੋਗੇ ਤੇ ਦੈਵੀ ਗੁਣ ਹਿਰਦੇ ਚ ਆ ਜਾਣਗੇ, ਦੇਵਤਾ ਵਾਲੇ ਗੁਣ ਅੰਦਰ ਆ ਜਾਣਗੇ, ਜੀਵਨ ਨਿਰਮਲ ਹੋ ਜਾਏਗਾ, ਸ਼ੁਭ ਹੋ ਜਾਏਗਾ, ਸ਼ੁੱਧ ਹੋ ਜਾਏਗਾ। ਹਾਂਜੀ,
ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ।
ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ। ਗੁਰਮਤੀ ਗੁਰੂ ਦੀ ਮਤ ਦੁਆਰਾ ਆਪ ਪਛਾਣਿਆ, ਆਪ ਪਛਾਣਿਆ ਭਾਵ ਆਪਣੀ ਆਤਮਾ ਨੂੰ ਪਛਾਣਿਆ। ਗੁਰਮਤੀ ਆਪ ਪਛਾਣਿਆ, ਆਪ ਆਪਣੀ ਆਤਮਾ, और मैं ये आख दिया कि जिसने अपनी आत्मा नु ही पछाणिया वो परमात्मा नु की पछाणेगा। पहला जानना होंदा है अपने आप नु, अपने स्वभाव नु, अपनी आत्मा नु। जरा अपनी आत्मा नु नहीं तक सकदा वो परमात्मा नु की तकेगा। तो गुरमति आप पछाणिया पहला स्टेप है कि तुसी अपने आप नु पछाणोगे। गुरु दी मत द्वारा तुसी की हो, किथे खड़ोते हो, की सुभा है तुहाडा, निजी तुसी किथे हो, किथे तुहाडी आत्मक अवस्था केड़ी है, इसकी पछाण आवेगी कि मैं हां की होना चाहिदा है, मैं की हां, इसकी पहचान आवेगी। तो गुरमति आप पछाणिया कदों, जदो राम नाम प्रगास, प्रगास प्रकाश होना, जदो नाम दा प्रकाश हिरदे च होवेगा, पाव जदो नाम हिरदे च आके टिकेगा तुहानू अपने आप दी पछाण आएगी कि मैं की हां, किथे खलोता हां, की मेरी अवस्था है। हां
सचो सच कमावना वड्याई वडे पास,
सचो सच कमावना वड्याई वडे पास। सचो सच दा मतलब है केवल सच, सच ही सच, निरोल सच, सचो सच, केवल सच, सिर्फ सच, सच तो बिना कुछ नहीं, सचो सच, निरा सच, सिर्फ सच, केवल सच, सचो सच कमावना। और जड़ा अपनी आत्मा नु पछाणना सीख जाएगा वो सच कमाना सीख जाएगा, वो सिर्फ सच कमाएगा, भाव नाम नाल जुड़ेगा। सचो सच कमावना वड्याई वड्डे पास, उस परमेश्वर वड्डे परमेश्वर आगे आके उसे दी वड्याई करेगा, उसे दी सिफत सलाह विच जुड़ेगा। तो कहिंदे ने ऐसा माल, ऐसा भगत जिसके हिरदे विच प्रकाश हो जाए उसके नाम दा, वो सच ही सच कमाएगा, वो सच तो दुरेडे नहीं जाएगा, ते वड्याई वड्डे पास, वो मालिक दे दर ते आके मालिक दी सिफत सलाह करेगा। वड्याई कहिंदे ने सिफत सलाह, वड्डे पास वड्डे दे दर ते, वड्डे दे द्वार ते, उस परमेश्वर दे द्वार ते आके उसकी सिफत सलाह करेगा, वो मालिक नु याद करेगा।
जियो पिंड सब तिसका सिफत करे अरदास,
जियो पिंड सब तिसका सिफत करे अरदास। ओए जानेगा कि मेरी जिंद भी उसे दी दात, मेरा शरीर भी उसे दी दात है, ते मालक दी सिफत करेगा हमेशा अरदासा जोदड़ियां बेनतियां करेगा। सिफत करे अरदास, सिफतां करेगा मालक दिया हमेशा, अरदासां करेगा बेनतियां करेगा। हां जी
सच्चे शब्द सलाहना सुखे सुख निवास,
सच्चे शब्द सलाहना जिस मालक दी सिफत सलाह विच जुड़िया जाए ता सुख है सुख निवास, हमेशा सुख दे विच निवास हो जाएगा, तुहाडी आत्मा सदा सुखी रहेगी। हां जी
जप तप संजम मने माहे बिन नामे त्रिक जीवास,
जप तप संजम मने माहे, जप तप, जप जपना, तप शरीर नु, शरीर दियां समाधियां ला के तपस्या करनी, इस नु कहिंदे ने तप। शरीरां नु तकलीफ दे के भी कई बारी बंदा समाधियां लांदा है, तो जप तप ते फिर आख्या संजम। संजम किस नु कहिंदे ने ख्याल जे, संजम है कंट्रोल ऑफ बॉडी ऑर्गन्स, आ जिहड़े शरीर दे इंद्रे ने ना, अखां कन्न नक कन्न मुंह हथ पैर, इन्हां नु काबू च रखना, इन्हां नु अपने वस विच रखना, इन्हू आखदे ने संजम। संजम दा मतलब ये नहीं मैं गाजर मूली नहीं खानी, संजम दा मतलब यह नहीं मैं अज तो लसन छड़ दिता, ये संजम नहीं हुंदे। संजम का मतलब यह नहीं कि गंडा नहीं खाना, यह संजम नहीं होंगे। संजम की है, ਇਹ ਪੰਜ ਗਿਆਨ ਇੰਦਰੇ ਜਿਹੜੇ ਬਖਸ਼ੇ ਨੇ ਦਾਤੇ ਨੇ, ਇਹਨਾਂ ਨੂੰ ਆਪਣੇ ਵਸ ਚ ਰੱਖਣਾ, ਇਹ ਸਮਝਣ। ਸਾਡੇ ਜਿਹੜੇ ਕਈ ਬੜੇ ਗਿਆਨਵਾਨ ਮਨੁੱਖ ਕਹਾਉਂਦੇ ਨੇ, ਉਹ ਤੇ ਸਾਨੂੰ ਵਹਿਮਾਂ ਚ ਪਾ ਦਿੰਦੇ ਨੇ, ਆ ਨੀ ਕਰਨਾ ਜੀ, ਇਹ ਤੋਂ ਸੰਜਮ ਰੱਖਣਾ, ਆ ਨੀ ਖਾਣਾ, ਆ ਨੀ ਖਾਣਾ, ਆ ਇੱਦਾਂ ਨੀ ਕਰਨਾ, ਉਦਾਂ ਨੀ ਕਰਨਾ। ਉਹ ਝੂਠੇ ਸੰਜਮ ਨੇ, ਸੰਜਮ ਤੇ ਗਿਆਨ ਇੰਦਰੀਆਂ ਦੇ ਸੰਜਮ ਨੇ। ਹੱਥਾਂ ਤੋਂ ਬੁਰਾ ਨਾ ਹੋਵੇ, ਪੈਰ ਮੰਦੇ ਪਾਸੇ ਨਾ ਚੱਲਣ, ਕੰਨ ਮੰਦਾ ਨਾ ਸੁਣਨ, ਅੱਖਾਂ ਮੰਦਾ ਨਾ ਵੇਖਣ, ਇਹ ਸੰਜਮ ਨੇ। ਪੰਜ ਗਿਆਨ ਇੰਦਰੇ ਕਾਬੂ ਚ ਰੱਖਣੇ, ਇਹ ਨੇ ਸੰਜਮ। ਤੋ ਆਖਦੇ ਨੇ ਜਪ ਤਪ ਸੰਜਮ ਮਨੈ ਮਾਹੇ, ਇਹ ਸਾਰੇ ਮਨ ਕਾਬੂ ਹੋਵੇ ਤਦੇ ਹੋ ਸਕਦਾ ਹੈ। ਜਪ ਵੀ ਤਦੇ ਹੋਏਗਾ ਜੇ ਮਨ ਕਾਬੂ ਚ, ਤਪ ਵੀ ਤਾਂ ਹੀ ਹੋਏਗਾ ਜੇ ਮਨ ਕਾਬੂ ਚ। ਸੰਜਮ ਗਿਆਨ ਇੰਦਰੇ ਵੀ ਤਦੇ ਕਾਬੂ ਹੋਣਗੇ ਜੇ ਮਨ ਅੰਦਰ ਕਾਬੂ ਚ। ਤੋ ਕਹਿੰਦੇ ਨੇ ਜਪ ਤਪ ਸੰਜਮ ਮਨੇ ਮਾਹੇ, ਮਨ ਕਾਬੂ ਚ ਤੇ ਸਭ ਕੁਛ ਹੈ। ਬਿਨ ਨਾਮ ਹੈ ਤ੍ਰਿਗ ਜੀ ਵਾਸ, ਲੇਕਿਨ ਮਨ ਕਾਬੂ ਹੋਏਗਾ ਨਾਮ ਕਰਕੇ, ਤੇ ਬਿਨ ਨਾਮ ਹੈ, ਨਾਮ ਤੋਂ ਬਿਨਾ ਤ੍ਰਿਗ ਫਿਟਕਾਰਯੋਗ ਹੈ ਜੀਵਾਸ ਜੀਣਾ। ਬਿਨ ਨਾਮ ਹੈ ਤ੍ਰਿਗ ਜੀ ਵਾਸ, ਨਾਮ ਤੋਂ ਬਿਨਾ ਤੇ ਜੀਣਾ ਹੀ ਫਿਟਕਾਰਯੋਗ ਹੈ। ਹਾਂਜੀ,
ਗੁਰਮਤੀ ਨਾ ਪਾਈਏ ਮਨਮੁਖ ਮੋਹ ਵਿਨਾਸ਼,
ਗੁਰਮਤੀ ਨਾ ਪਾਈਏ ਮਨਮੁਖ ਮੋਹ ਵਿਨਾਸ਼। ਗੁਰਮਤੀ ਗੁਰੂ ਦੀ ਮਤ ਦੁਆਰਾ, ਨਾ ਪਾਈਏ ਉਸ ਪਰਮੇਸ਼ਰ ਦਾ ਨਾਮ ਪਾਈਦਾ ਏ, ਮਨਮੁਖ ਮੋਹ ਨਿਵਾਸ। ਕਹਿੰਦੇ ਨੇ ਜਿਹੜਾ ਮਨ ਪਿੱਛੇ ਤੁਰਨ ਵਾਲਾ ਏ ਉਹ ਮਾਇਆ ਦੇ ਮੋਹ ਵਿੱਚ ਉਹਦਾ ਵਿਨਾਸ਼ ਹੋ ਜਾਂਦਾ ਹੈ, ਉਹਦੀ ਆਤਮਾ ਨਸ਼ਟ ਹੋ ਜਾਂਦੀ ਹੈ, ਉਹਦੀ ਆਤਮਾ ਮਰ ਜਾਂਦੀ ਹੈ। ਵਿਨਾਸ਼ ਦਾ ਮਤਲਬ ਨਸ਼ਟ ਹੋ ਜਾਣਾ, ਮਰ ਜਾਣਾ। ਮਾਇਆ ਮੋਹ ਵਿਨਾਸ਼, ਮਾਇਆ ਦੇ ਮੋਹ ਵਿੱਚ ਆਤਮਾ ਮਿਟ ਜਾਂਦੀ ਹੈ, ਆਤਮਾ ਨਾ ਹੋਇਆ ਵਰਗੀ ਹੋ ਜਾਂਦੀ ਹੈ, ਆਤਮਾ ਮਰ ਜਾਂਦੀ ਹੈ। ਸਰੀਰਕ ਤੌਰ ਤੇ ਬੰਦਾ ਜਿਉਂਦਾ ਰਹਿੰਦਾ ਹੈ, ਆਤਮਾ ਮਰ ਜਾਂਦੀ ਹੈ। ਹਾਂਜੀ,
ਜਿਉਂ ਭਾਵੇ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ,
ਜਿਉਂ ਭਾਵੇ ਤਿਉਂ ਰਾਖ ਤੂੰ ਨਾਨਕ ਤੇਰਾ ਦਾਸ। ਐ ਮਾਲਕ, ਭਗਤ ਇਹੀ ਕਹਿੰਦਾ ਕਿ ਜਿਉਂ ਭਾਵੇ ਤਿਉਂ ਰੱਖ ਤੂੰ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਤੂੰ ਮੈਨੂੰ ਰੱਖ, ਨਾਨਕ ਤੇਰਾ ਦਾਸ। ਹੇ ਨਾਨਕ, ਮੈਂ ਹੇ ਈਸ਼ਵਰ ਤੇਰਾ ਦਾਸ।
ਪੌੜੀ ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭ ਨਾਰਾਸ,
ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭ ਨਾਰਾਸ। ਸਭ ਕੋ ਤੇਰਾ, ਸਾਰੇ ਜੀਵ ਹੀ ਹੇ ਪਰਮੇਸ਼ਰ ਤੇਰੇ ਨੇ, ਸਭ ਕੋ ਤੇਰਾ। ਕੋਈ ਜਾਤ ਪਤ, ਕੋਈ ਜਾਤ ਪਾਤ ਦੇ ਵਖੇਵੇਂ ਤੋਂ ਬਗੈਰ ਜਿਤਨੇ ਜੀ ਨੇ ਸੰਸਾਰ ਵਿੱਚ, ਸਭ ਤੇਰੇ ਹੀ ਨੇ। ਸਭ ਕੋ ਤੇਰਾ ਤੂੰ ਸਭ ਸਦਾ, ਭਾਵ ਸਾਰਿਆਂ ਨੂੰ ਰਿਜਕ ਦੇਣ ਵਾਲਾ ਤੂੰ ਹੈ, ਤੂੰ ਸਭ ਸਦਾ। ਸਾਰੇ ਤੇਰੇ ਨੇ, ਤੂੰ ਸਭਨਾ ਦਾ ਹੈ, ਭਾਵ ਤੂੰ ਸਾਰਿਆਂ ਦੀ ਰਖਵਾਲੀ ਕਰਨ ਵਾਲਾ ਹੈ, ਤੂੰ ਸਾਰਿਆਂ ਨੂੰ ਰਿਜਕ ਪਹੁੰਚਾਉਣ ਵਾਲਾ ਹੈ, ਤੂੰ ਸਭ ਸਦਾ। ਤੂੰ ਸਭਨਾ ਰਾਸ, ਰਾਸ ਕਹਿੰਦੇ ਨੇ ਪੂੰਜੀ ਨੂੰ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੂੰ ਹੈ, ਤੇਰੇ ਕੋਲੋਂ ਦਾਤਾਂ ਮਿਲ ਰਹੀਆਂ ਨੇ। ਤੋ ਰਾਸ ਕਹਿੰਦੇ ਨੇ ਭੰਡਾਰੇ ਨੂੰ, ਪੂੰਜੀ ਨੂੰ, ਸਾਰਾ ਭੰਡਾਰਾ ਤੇਰੇ ਕੋਲ ਹੈ, ਤੇਰੇ ਭੰਡਾਰੇ ਚੋਂ ਚੀਜ਼ਾਂ ਸਾਡੇ ਕੋਲ ਆ ਰਹੀਆਂ। ਤੋ ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭਨਾ ਰਾਸ। हे परमात्मा, सारे जी तेरे ने, तू सारिया जिया दा खुद मालक है, ते सारे जी तेरे पासों दाता लै रहे ने, रिजक लै रहे ने। हां जी,
सब तुदे पासों मंग दे नित कर अरदास,
सब तुदे पासों मंग दे नित कर अरदास। सारे जी दाता तेरे को ही मंग रहे ने, ਸਭ ਤੁਸ ਤੁਧੇ ਪਾਸੋ ਮੰਗਦੇ,
नित करे अरदास, हर रोज कोई ना कोई मंग साडे खड़ी हो जाती है। दाते कोलो हाथ जोड़ के मंगदे आ कि दाता आ साडी मंग पूरी कर दे, आ पूरी कर दे। तो जितने इंसान हन सारे तेतो दाता लेंदे ने, तेरे अगे अरदास करदे ने, बेनतियां करदे ने। हां जी,
जिस तू दे तिस सब कुछ मिले, इकना दूर है पास।
इस नु दे नहीं पढ़ना, दे
दे,
बेशक बिंदी है नहीं पर इस नु पढ़ांगे दे।
जिस तू दे,
जे दे आखोगे ते दे शरीर भी हो जांदा है, एथे मतलब है दे। जिस तू दे, जिन्ना नु तू दाता देना है, जिन्ना नु तू बख्शदा है। जिस तू दे तिस सब किच मिले, जिस ते तेरी कृपा हो जाए, उन्ना नु दाता दा काटा नहीं रहिंदा, उनु सब कुछ ही मिल जांदा। जिस तू दे तिस सब किच मिले, इक ना दूर है पास। और एक ऐसे ने कि जिन्ना नु प्रभु बड़ा नेड़े दिसदा है, जो प्रभु कईयां लई बड़ा दूर है, उन्हां लई ओ बड़ा नेड़े है। ओ हाजर नाजर करके जानदे ने। आम संसारी नू परमेश्वर बड़ा दूर नजर आउंदा है, ओ सोचदा है कि परमेश्वर पता नहीं किते सतवें आकाश पताल च बैठा है, लेकिन प्रभु दा भगत है, ओदे लई ते नेड़े ही है। तो कहिंदे ने एक ऐसे ने जिन्हां नू परमात्मा दूर नजर आउंदा है, पर दूसरे ऐसे ने जिन्हां नू बड़ा नेड़े दिसदा है। हां जी,
तुद बाजो थाओ को नहीं, जिस पासो मंगिए मन वेख्यो को निर्जास।
तुद बाजो थाओ को नहीं, जिस पासो मंगिए मन वेखो को निर्जास। तुद बाजो ते तो बिना थाओ को नहीं, होर कोई टिकाना नहीं मनुख नू तेरे तो बिना। जिस पासों मंगी है, दात कोई लेनी होवे ते दातार पासों ही मंगी दी है, कुछ लेना होवे ते उससे पासे हाथ अड्डी दा, चोली अड्डी दी है, बाकी ते सारे मंगते ही ने। दूसरे पासों की मंगता मंगना, जड़ा आप खुद मंग रहा है, किसी इंसान अगे चोली फैलाओगे उते आप मंगता है, उते आप दाते अगे चोली अड्डी बैठा है। तो कहिंदे ने तुद बाजो थाओ को नाही, कोई पदार्थ मंगना होवे, कोई मंग पूरी करानी होवे, तेरे अगे चोली अड्डी दी है, ते तो बगैर कोई टिकाना नहीं। तुद बाजो थाओ को नाही, जिस पासो मंगिए, कोई चीज मंगनी होवे ते ते तो बिना होर कोई जगह नहीं जिथो मंगी जा सकती है। मन वेखो को निर्जास, निर्जास कहिंदे ने निर्णा, फैसला। मन कहिंदे ने मन अंदर, मन नू वेखोगे ते सियारी लगी है, मम्मा नन्ने नू सियारी। जे मम्मा नन्ना होवे कल्ला ते हो गया मन, ते जे सियारी ला दती नाल ते की बन जाए मन अंदर। मन वेखो को निर्जास, कोई अपने मन नाल ए फैसला करके वेखो, मन अंदर सोच के वेखो, मन अंदर विचार करके वेखो, फैसला तुहाडा एही होएगा, इसे निर्णय ते पहुंचोगे कि सारे उस कोलो मंग रहे ने, होर कोई दात नहीं दे सकता। तो मन वेखो को निर्जास दा मतलब की है, अपने मन अंदर तो